ਗੋਇਰਾ ਸੰਗਤ ਬ੍ਰਿੰਦ ਬਿਲੋਕਤੀ ਕਿਉਂ ਦਿਸ਼ਤੇ ਬੋ ਆਏ ਬੰਜਾਰੇ ਕੇ ਸਹਿਤ ਹੀ ਦਿੱਲੀ ਤੇ ਸਿੱਖ ਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਕਲਗੀਧਰ ਪੰਥ ਦੇ ਬਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਪ੍ਰਾਰੰਭ ਹੋ ਚੁੱਕਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਦਾ ਸਮਾਗਮ ਹੋਇਆ। ਬਹੁਤ ਸਾਰੀਆਂ ਸੰਗਤਾਂ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਦੂਰੋਂ ਦਰੇਡਿਓਂ ਚੱਲ ਕੇ ਆਈਆਂ ਹਨ। ਸਭ ਤੋਂ ਪਹਿਲੀ ਦਸਤਾਰ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਚੋਂ ਭਾਈ ਗੁਰਦਿੱਤੇ ਦੇ ਸਪੁੱਤਰ ਬ੍ਰਹਮ ਗਿਆਨੀ ਭਾਈ ਰਾਮ ਕੁਵੇਰ ਸਾਹਿਬ ਜੀ ਵੱਲੋਂ ਭੇਟ ਕੀਤੀ ਗਈ। ਉਨ੍ਹਾਂ ਵੱਲੋਂ ਹੀ ਗੁਰਿਆਈ ਦਾ ਤਿਲਕ ਦਿੱਤਾ ਗਿਆ। ਬਾਅਦ ਵਿੱਚ ਜਿਤਨੀਆਂ ਸੰਗਤਾਂ ਸਨ, ਚਾਹੇ ਉਹ ਭੱਲੇ ਸਾਹਿਬਜ਼ਾਦੇ ਨੇ, ਤ੍ਰੇਹਣ ਹਨ, ਸੋਢੀ ਹਨ, ਬੇਦੀ ਹਨ, ਉਨ੍ਹਾਂ ਵੱਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ। ਬੇਅੰਤ ਸੰਗਤ ਆਈ ਹੈ, ਬੜਾ ਵੱਡਾ ਜੋੜ ਮੇਲਾ ਹੋਇਆ। ਭਾਂਤ ਭਾਂਤ ਦੇ ਪਕਵਾਨ ਸਤਿਗੁਰੂ ਜੀ ਦੇ ਲੰਗਰਾਂ ਵਿੱਚ ਤਿਆਰ ਹੋਏ ਨੇ। ਉਹ ਲੰਗਰ ਵੀ ਬੜੇ ਸਵਾਦੀ ਸਾਰੀ ਸੰਗਤ ਵਿੱਚ ਵਰਤੇ ਨੇ, ਸਭ ਨੇ ਬੜੀ ਸ਼ਲਾਘਾ ਕੀਤੀ ਹੈ। ਗੁਰੂ ਸਾਹਿਬ ਜੀ ਦੀ ਸਿੱਖੀ ਜਿੱਥੇ ਤੱਕ ਸਮੁੰਦਰ ਦਾ ਅੰਤ ਹੁੰਦਾ ਉੱਥੇ ਤੱਕ ਪਸਰੀ ਹੋਈ ਹੈ। ਸਾਰੇ ਸਿੱਖ ਬੜੀ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਸੁਜਸ ਕਰਦੇ, ਗੁਰੂ ਕਲਗੀਧਰ ਦੇ ਦਰਸ਼ਨ ਕਰਦੇ ਨੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਦੁੱਖ ਗਮ ਵੀ ਹੈ ਸਿੱਖਾਂ ਨੂੰ, ਪਰ ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬੈਠਣ ਵਾਸਤੇ ਚਾਉ ਵੀ ਹੈ, ਖੁਸ਼ੀ ਵੀ ਹੈ, ਉਮਾ ਵੀ ਹੈ। ਆਓ, ਜਿਵੇਂ ਦਿੱਲੀ ਤੋਂ ਸੰਗਤ ਆਈ ਹੈ ਤੇ ਦਿੱਲੀ ਤੋਂ ਆਏ ਹੋਏ ਸਿੱਖਾਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਗੁਰੂ ਕਲਗੀਧਰ ਜੀ ਨੂੰ ਦੱਸਿਆ। ਸਰਵਣ ਕਰੀਏ, ਏਕਾਗਰਤਾ ਬਣਾ ਕੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਤਾਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੰਗਤ ਬ੍ਰਿੰਦ ਬਿਲੋਕਤੀ ਕਿਉਂ ਦਿਸ਼ਤੇ ਬੋ ਆਏ।
ਚਾਰੇ ਪਾਸਿਆਂ ਤੋਂ ਸੰਗਤਾਂ ਆ ਰਹੀਆਂ ਹਨ, ਉੱਤਰ ਦੱਖਣ ਪੂਰਬ ਪੱਛਮ, ਇਹ ਚਾਰ ਮੁੱਖ ਦਿਸ਼ਾਵਾਂ ਨੇ ਤੇ ਚਾਰ ਹੀ ਉਪ ਦਿਸ਼ਾਵਾਂ ਨੇ। 10 ਦਿਸ਼ਾਵਾਂ ਮੰਨੀਆਂ ਵਿਦਵਾਨਾਂ ਨੇ, ਇਸ ਤਰ੍ਹਾਂ ਕਹਿ ਲਈਏ ਵੀ ਚਾਰ ਦਿਸ਼ਾਵਾਂ ਉਪ ਤੇ ਚਾਰ ਮੁਖ, ਤੇ ਇਹਦੇ ਤੋਂ ਇਲਾਵਾ ਉੱਪਰ ਥੱਲੇ ਦੀਆਂ ਜਿਹੜੀਆਂ ਦੋ ਦਿਸ਼ਾਵਾਂ ਹਨ, ਦਸਾਂ ਦਿਸ਼ਾਵਾਂ ਤੋਂ ਗੁਰੂ ਦੀਆਂ ਸੰਗਤਾਂ ਆ ਰਹੀਆਂ ਨੇ, ਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਦੀਆਂ ਹਨ।
ਬਨਜਾਰੇ ਕੇ ਸਹਤੇ ਦਿੱਲੀ ਤੇ ਸਿੱਖ ਆਏ,
ਦਿੱਲੀ ਤੋਂ ਵੀ ਸੰਗਤ ਆਈ ਹੈ। ਕਿਹੜੀ ਸੰਗਤ ਆਈ ਹੈ, ਕਿਹਦੇ ਨਾਲ ਆਈ ਹੈ? ਉਹ ਸਿੱਖ ਜਿਹਦੀ ਬੜੀ ਵੱਡੀ ਕਾਲਣਾ, ਇਹ ਸਿੱਖ ਬਨਜਾਰਾ ਹੈ ਔਰ ਇਹਦਾ ਨਾਂ ਹੈ ਭਾਈ ਲੱਖੀ ਸ਼ਾਹ। ਗੁਰੂ ਘਰ ਦੇ ਮਹਾਨ ਗੁਰਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ ਹੋਏ ਨੇ। ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ ਭਾਈ ਲੱਖੀ ਸ਼ਾਹ ਜੀ, ਇਹਨਾਂ ਦੀ ਲੜਕੀ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ। ਭਾਈ ਲੱਖੀ ਸ਼ਾਹ ਬਨਜਾਰਾ ਉਹ ਸਿੱਖ ਹੈ ਜਿਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਕੀਤਾ। ਤੇ ਜਦੋਂ ਦਿੱਲੀ ਦਾ ਮਾਹੌਲ ਕੁਝ ਸ਼ਾਂਤ ਹੋਇਆ, ਇਧਰ ਗੁਰੂ ਕਲਗੀਧਰ ਜੀ ਗੁਰਤਾ ਗੱਦੀ ਤੇ ਬੈਠੇ, ਤੋ ਭਾਈ ਲੱਖੀ ਸ਼ਾਹ ਬਨਜਾਰਾ ਦਿੱਲੀ ਤੋਂ ਕੁਝ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਆਇਆ ਹੈ। ਬਹੁਤ ਸਾਰੀਆਂ ਭੇਟਾਵਾਂ ਸਿੱਖ ਲਿਆਏ ਨੇ ਭਾਈ ਲੱਖੀ ਸ਼ਾਹ ਜੀ ਨੇ ਵੀ। ਇਹ ਬੜੇ ਵੱਡੇ ਸ਼ਾਹੂਕਾਰ ਸਨ, 700 ਗੱਡਾ ਇਹਨਾਂ ਦਾ ਚੱਲਦਾ ਸੀ ਜਿਹੜਾ ਵਪਾਰ ਦਾ ਕੰਮ ਕਰਦੇ ਸਨ, ਢੋਆ ਢੁਆਈ ਦਾ ਕੰਮ ਕਰਵਾਇਆ ਕਰਦੇ ਸਨ। ਤੋ ਭਾਈ ਲੱਖੀ ਸ਼ਾਹ ਜੀ ਜਿਹੜੀਆਂ ਭੇਟਾਵਾਂ ਲਿਆਏ ਨੇ ਉਹ ਇਹਨਾਂ ਨੇ ਗੁਰੂ ਕਲਗੀਧਰ ਜੀ ਦੇ ਚਰਨਾਂ ਚ ਭੇਟ ਕੀਤੀਆਂ। ਨਾਲ ਜਿਹੜੇ ਸਿੱਖ ਆਏ ਨੇ ਉਹਨਾਂ ਨੇ ਵੀ ਮਹਾਰਾਜ ਜੀ ਨੂੰ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ ਹਨ।
ਗੁਰ ਸਰੂਪ ਦੇਖੇ ਆਨੰਦ ਬਾਦੋ,
ਸਤਿਗੁਰੂ ਜੀ ਦਾ ਪਵਿੱਤਰ ਸੁੰਦਰ ਸਰੂਪ ਵੇਖ ਕੇ ਸਾਰਿਆਂ ਦੇ ਹਿਰਦਿਆਂ ਵਿਚ ਬੜਾ ਭਾਰੀ ਆਨੰਦ ਵਰਤਿਆ, ਸਭ ਦੇ ਹਿਰਦਿਆਂ ਚ ਆਨੰਦ ਦੀ ਅਵਸਥਾ ਬਣੀ ਹੈ।
ਸ੍ਰੀ ਮੁਖ ਤੇ ਸ਼ੁਭ ਬਾਕੀ ਉਚਾਰੇ, ਕੋ ਗੁਰ ਪਿਆਰੇ ਸਿੱਖ ਬਨ ਜਾਰੇ।
ਜਦੋਂ ਭਾਈ ਲੱਖੀ ਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਚ ਆ ਗਏ ਨਾ, ਤੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਕਲਗੀਧਰ ਜੀ ਨਾਲ ਵੱਲ ਵੇਖ ਕੇ ਕਹਿਣ ਲੱਗੇ, ਹਾਂ ਭਾਈ ਬਨਜਾਰਾ ਸਿੱਖ ਜੀ, ਕਿਉਂਕਿ ਵਪਾਰ ਦਾ ਕੰਮ ਕਰਦੇ ਸੀ ਇਸ ਕਰਕੇ ਇਹਨਾਂ ਨੂੰ ਬਨਜਾਰਾ ਵੀ ਕਹਿੰਦੇ ਸੀ, ਵਣਜ ਕਰਨ ਵਾਲਾ, ਵਪਾਰ ਦਾ ਕੰਮ ਕਰਨ ਵਾਲਾ। ਉਹ ਮਹਾਰਾਜ ਜੀ ਕਹਿੰਦੇ, ਹਾਂ ਭਾਈ ਲੱਖੀ ਸ਼ਾਹ ਜੀ, ਸੁਣੋ ਤੁਸੀਂ ਗੁਰੂ ਦੇ ਪਿਆਰੇ ਹੋ।
ਕਿਸ ਪ੍ਰਕਾਰ ਸਤਿਗੁਰ ਸਤਿਕਾਰੇ,
ਸਾਨੂੰ ਪਤਾ ਲੱਗਾ ਕਿ ਤੁਸੀਂ ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ, ਤੇ ਇਹ ਦੱਸੋ ਭਾਈ ਲੱਖੀ ਸ਼ਾਹ ਜੀ, ਹਾਲਾਂਕਿ ਕਲਗੀਧਰ ਜੀ ਪਹਿਲੀ ਵਾਰ ਮਿਲ ਰਹੇ ਨੇ ਲੱਖੀ ਸ਼ਾਹ ਨੂੰ, ਲੱਖੀ ਸ਼ਾਹ ਵੀ ਪਹਿਲੀ ਵਾਰ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਿਹਾ, ਤੇ ਮਹਾਰਾਜ ਜੀ ਨੂੰ ਕਿਸੇ ਨੇ ਦੱਸਿਆ ਵੀ ਨਹੀਂ ਕਿ ਲੱਖੀ ਸ਼ਾਹ ਨੇ ਸੰਸਕਾਰ ਕੀਤਾ, ਪਰ ਅੰਤਰਯਾਮੀ ਸਤਿਗੁਰੂ ਜੀ ਜਾਣੀ ਜਾਣ ਜਾਣਦੇ ਸਨ। ਕਹਿੰਦੇ ਭਾਈ ਲੱਖੀ ਸ਼ਾਹ ਜੀ, ਇਹ ਦੱਸੋ ਕਿ ਤੁਸੀਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਿਵੇਂ ਕੀਤਾ ਹੈ?
ਇਸ ਸਥਾਨ ਮੈਂ ਰਾਤ ਸੁਧਾਰੇ,
ਕਿਹੜੀ ਜਗ੍ਹਾ ਦੇ ਉੱਤੇ, ਕਿਹੜੇ ਸਥਾਨ ਦੇ ਉੱਤੇ ਤੁਸੀਂ ਸਤਿਗੁਰਾਂ ਦਾ ਸਰੀਰ ਰੱਖ ਕੇ ਸੰਸਕਾਰ ਕੀਤਾ ਹੈ?
ਸੁਣ ਬਿਸਮਿਓ ਮੁਝ ਬਿਨਾ ਬਤਾਏ, ਗਿਆਨ ਲੀਨ ਕਾਰਜ ਕਰ ਆਏ।
ਭਾਈ ਲੱਖੀ ਸ਼ਾਹ ਨੇ ਜਦੋਂ ਕਲਗੀਧਰ ਦੇ ਕੋਲੋਂ ਇਹ ਸਵਾਲ ਸੁਣੇ, ਸੁਣ ਕੇ ਹੈਰਾਨ ਹੋ ਗਏ, ਤੇ ਹੈਰਾਨ ਹੋ ਕੇ ਸੋਚਣ ਲੱਗੇ ਵੀ ਮੇਰੇ ਬਿਨਾਂ ਦੱਸਿਆ ਗੁਰੂ ਕਲਗੀਧਰ ਜੀ ਜਾਣੀ ਜਾਣ ਜਾਣ ਗਏ ਨੇ ਕਿ ਮੈਂ ਇਹ ਸੇਵਾ ਕਰਕੇ ਆਇਆ, ਮੈਂ ਇਹ ਕਾਰਜ ਕਰਕੇ ਆਇਆ, ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕਰਕੇ ਆਇਆ ਹਾਂ, ਇਹ ਸੇਵਾ ਕਰਕੇ ਆਇਆ, ਸਤਿਗੁਰੂ ਜੀ ਮੇਰੇ ਬਿਨਾਂ ਦੱਸਿਆ ਹੀ ਜਾਣ ਗਏ ਨੇ।
ਬੋਲਿਓ ਬਿਨਾਂ ਸਹਿਤ ਅਰਖਾਨਾ,
ਬੇਨਤੀ ਸਹਿਤ ਉਸ ਵੇਲੇ ਬੋਲੇ ਭਾਈ ਲੱਖੀ ਸ਼ਾਹ ਜੀ, ਮਨ ਚ ਖੁਸ਼ੀ ਵੀ ਸੀ ਇਹ ਜਾਣ ਕੇ ਕਿ ਗੁਰੂ ਕਲਗੀਧਰ ਜੀ ਅੰਤਰਯਾਮੀ ਮੇਰੇ ਹਿਰਦੇ ਦੀ ਜਾਣ ਗਏ ਨੇ, ਮੇਰੀ ਸੇਵਾ ਨੂੰ ਜਾਣ ਗਏ ਨੇ, ਇਸ ਕਰਕੇ ਭਾਈ ਲੱਖੀ ਸ਼ਾਹ ਜੀ ਹੱਥ ਜੋੜ ਕੇ ਕਹਿਣ ਲੱਗੇ,
ਜਥਾ ਪਇਓ ਰਾਵਰ ਸਭ ਜਾਨਾ,
ਕਹਿਣ ਲੱਗੇ ਸਤਿਗੁਰੂ ਜੀ ਦੱਸਾਂ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ। ਮਹਾਰਾਜ ਜਿਵੇਂ ਜਿਵੇਂ ਉੱਥੇ ਜੋ ਜੋ ਵਰਤਿਆ ਉਹ ਸਭ ਕੁਝ ਤੁਸੀਂ ਜਾਣਦੇ ਹੋ, ਜਾਣੀ ਜਾਣ ਹੋ ਅੰਤਰਯਾਮੀ ਸਤਿਗੁਰੂ ਜੀ, ਤੁਸੀਂ ਸਭ ਕੁਝ ਜਾਣਦੇ ਹੋ।
ਤੋ ਸਬਨ ਕੇ ਸੁਨਾਵਨ,
ਪਰ ਫਿਰ ਵੀ ਤੁਸੀਂ ਪੁੱਛ ਰਹੇ ਹੋ ਤੇ ਇਹਦਾ ਕਾਰਨ ਇਹ ਹੈ ਕਿ ਸਾਰੀ ਸੰਗਤ ਨੂੰ ਤੁਸੀਂ ਸੁਣਾਉਣਾ ਚਾਹੁੰਦੇ ਹੋ। ਤੁਹਾਨੂੰ ਤਾਂ ਪਤਾ ਹੀ ਹੈ, ਪਰ ਮੇਰੇ ਕੋਲੋਂ ਪੁੱਛ ਰਹੇ ਹੋ, ਇਹਦਾ ਕਾਰਨ ਹੈ ਕਿ ਜਿਹੜੀ ਹੋਰ ਸੰਗਤ ਬੈਠੀ ਹੈ, ਸਿੱਖ ਬੈਠੇ ਨੇ, ਇਹਨਾਂ ਨੂੰ ਵੀ ਸਾਰਿਆਂ ਨੂੰ ਵਿਦਤ ਹੋ ਜਾਏ, ਇਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਜਾਏ, ਇਹ ਵੀ ਸਾਰੇ ਜਾਣ ਲੈਣ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦੀ ਸੇਵਾ ਸੰਭਾਲ ਕਿਸ ਢੰਗ ਨਾਲ ਹੋਈ ਹੈ।
ਬੂਜੋ ਮੋਏ ਕਥਾ ਗੁਰ ਪਾਵਨ,
ਇਸੇ ਕਰਕੇ ਆਪ ਜੀ ਨੌਵੇਂ ਪਾਤਸ਼ਾਹ ਜੀ ਦੀ ਸਾਰੀ ਕਥਾ, ਜੋ ਪਾਵਨ ਕਥਾ, ਆਪ ਜੀ ਮੇਰੇ ਕੋਲੋਂ ਸੁਣਨਾ ਚਾਹੁੰਦੇ ਹੋ।
ਅਦਮ ਨੁਰੰਗੇ ਕਾਰਨ ਕੀਨਾ,
ਇਹ ਗਰੀਬ ਨਵਾਜ ਪਾਤਸ਼ਾਹ ਜੀ ਪਾਪੀ ਨੁਰੰਗਾ, ਅਦਮ ਅਦਮ ਕਹਿੰਦੇ ਨੇ ਪਾਪੀ ਨੂੰ, ਪਾਪੀ ਨੁਰੰਗੇ ਨੇ ਬੜਾ ਵੱਡਾ ਕਾਰਨ ਕੀਤਾ, ਬੜਾ ਵੱਡਾ ਭਿਆਨਕ ਅਪਰਾਧ ਕੀਤਾ, ਪਾਪ ਕੀਤਾ ਹੈ।
ਮਹਾਰਾਜ
ਜੀ ਉਹਨੇ ਪਾਪ ਕਰਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਉਹਨੇ ਡੋਂਡੀ ਪਿੱਟੀ, ਹੌਕਾ ਦਿੱਤਾ ਸਾਰੇ ਸ਼ਹਿਰ ਵਾਸੀਆਂ ਨੂੰ, ਨਗਾਰਾ ਵਜਾ ਕੇ ਕੱਲੀ ਕੱਲੀ ਗਲੀ ਵਿੱਚ, ਦਿੱਲੀ ਦੇ ਕੱਲੇ ਕੱਲੇ ਬਾਜ਼ਾਰ ਵਿੱਚ ਉਹਨੇ ਹੋਕਾ ਦਿੱਤਾ, ਡੋਂਡੀ ਪਿੱਟ ਕੇ ਸਭ ਨੂੰ ਕਿਹਾ,
ਇਨਕੋ ਸਿੱਖ ਸਾਧਕ ਨਰ ਜੋਏ ਧਰ ਕੋ ਲੈ ਸਸਕਾਰ ਹੈ ਸੋਏ।
ਮਹਾਰਾਜ ਜੀ ਔਰੰਗਜ਼ੇਬ ਨੇ ਕੱਲੀ ਕੱਲੀ ਗਲੀ ਦੇ ਵਿੱਚ ਇਹ ਡੋਂਡੀ ਪਿਟਵਾਈ ਤੇ ਸਾਰਿਆਂ ਨੂੰ ਕਵਾਇਆ ਜਾਣਕਾਰੀ ਦੇਣ ਵਾਸਤੇ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਤਾਂ ਸ਼ਹੀਦ ਹੋ ਗਏ ਨੇ, ਪਰ ਜਿਹੜੇ ਇਨ੍ਹਾਂ ਦੇ ਸਿੱਖ ਨੇ ਦਿੱਲੀ ਵਿੱਚ, ਜਿਹੜੇ ਇਨ੍ਹਾਂ ਨੂੰ ਪੂਜਦੇ ਨੇ, ਜਿਹੜੇ ਇਨ੍ਹਾਂ ਨੂੰ ਮੰਨਦੇ ਨੇ, ਉਹ ਇਨ੍ਹਾਂ ਦਾ ਸਰੀਰ ਲਿਜਾ ਸਕਦੇ ਨੇ ਔਰ ਇਨ੍ਹਾਂ ਦਾ ਸਰੀਰ ਲਿਜਾ ਕੇ ਸੰਸਕਾਰ ਕਰ ਸਕਦੇ ਨੇ। ਮਹਾਰਾਜ ਔਰੰਗਜ਼ੇਬ ਨੇ ਡੋਂਡੀ ਸਾਰੇ ਦਿੱਲੀ ਵਿਚ ਪਿੱਟੀ ਸੀ, ਸਾਰੇ ਨਗਰ ਦੇ ਵਿਚ ਇਹ ਢੰਡੋਰਾ ਪਿੱਟਿਆ ਗਿਆ ਸੀ। ਪਰ ਮਹਾਰਾਜ ਦਿੱਲੀ ਦੇ ਜਿੰਨੇ ਸਿੱਖ ਸਨ ਉਹ ਸਾਰੇ ਸੁਣ ਕੇ ਡਰ ਗਏ ਕਿ ਕਿਤੇ ਬਾਦਸ਼ਾਹ ਨੂੰ ਪਤਾ ਨਾ ਲੱਗ ਜੇ ਕਿ ਅਸੀਂ ਗੁਰੂ ਦੇ ਸਿੱਖ ਹਾਂ। ਮਹਾਰਾਜ ਜਿੰਨੀ ਸੰਗਤ ਸੀ ਦਿੱਲੀ ਦੀ, ਜਿੰਨੇ ਸਿੱਖ ਸਨ, ਬਾਦਸ਼ਾਹ ਔਰੰਗਜ਼ੇਬ ਦਾ ਇਹ ਹੁਕਮ ਸੁਣ ਕੇ ਸਾਰੇ ਡਰ ਗਏ, ਸਾਰੇ ਭੈ ਭੀਤ ਹੋ ਗਏ।
ਕੋਈ ਨਾ ਬੋਲ ਸਕੇ ਤਿਸ ਕਾਲਾ,
ਮਹਾਰਾਜ ਕੋਈ ਸਿੱਖ ਉਸ ਵੇਲੇ ਬੋਲ ਕੇ ਨਹੀਂ ਕਹਿ ਸਕਿਆ, ਕਿਸੇ ਨੇ ਆ ਕੇ ਨਹੀਂ ਆਖਿਆ ਬਾਦਸ਼ਾਹ ਦੇ ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ, ਅਫਸਰਾਂ ਨੂੰ ਕਿ ਅਸੀਂ ਗੁਰੂ ਦੇ ਸਿੱਖ ਹਾਂ। ਕਿਸੇ ਨੇ ਆਪਣਾ ਆਪ ਨਹੀਂ ਜਣਾਇਆ, ਨਾ ਹੀ ਕਿਸੇ ਨੇ ਆ ਕੇ ਦੱਸਿਆ।
ਹਮ ਹੈ ਸਿੱਖ ਨਾ ਕਿਨੋ ਬਤਾਵਾ, ਦਬ ਕਰੇ ਨਿਜ ਨਿਜ ਘਰ ਥਾਵਾ।
ਕਿਸੇ ਸਿੱਖ ਨੇ ਆ ਕੇ ਨਹੀਂ ਆਖਿਆ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ। ਜਿੱਥੇ ਜਿੱਥੇ ਘਰਾਂ ਘਰਾਂ ਵਿਚ ਆਪੋ ਆਪਣੀਆਂ ਜਗਾਵਾਂ ਤੇ ਬੈਠੇ ਸਨ, ਉਥੇ ਹੀ ਸਾਰੇ ਦਬ ਕਰੇ, ਉਥੇ ਹੀ ਸਾਰੇ ਰਹੇ, ਕਿਸੇ ਨੇ ਆ ਕੇ ਆਪਣੇ ਬਾਰੇ ਨਹੀਂ ਦੱਸਿਆ ਕਿ ਅਸੀਂ ਸਿੱਖ ਹਾਂ।
ਦਰਤ ਹਿਰਦੇ ਕੋ ਦੇ ਨਾ ਬਤਾਏ, ਸ਼ਾਹ ਬੰਦ ਹਮ ਦੇ ਮਰਵਾਏ।
ਮਹਾਰਾਜ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਸਿੱਖ ਡਰਦੇ ਸਨ, ਉਨ੍ਹਾਂ ਨੂੰ ਔਰੰਗਜ਼ੇਬ ਦਾ ਡਰ ਸੀ, ਦਹਿਸ਼ਤ ਸੀ ਔਰੰਗਜ਼ੇਬ ਦੀ ਕਿ ਜਿਹਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਉਹ ਸਾਨੂੰ ਛੱਡੇਗਾ, ਜੇ ਅਸੀਂ ਜਾ ਕੇ ਆਖਿਆ ਕਿ ਅਸੀਂ ਸਿੱਖ ਹਾਂ ਗੁਰੂ ਦੇ, ਕਿਤੇ ਐਸਾ ਨਾ ਹੋਵੇ ਕਿ ਬਾਦਸ਼ਾਹ ਸਾਨੂੰ ਵੀ ਫੜ ਕੇ ਬਨਵਾ ਕੇ ਮਾਰ ਦੇਵੇ ਜਾਂ ਸਾਨੂੰ ਕੈਦੀ ਕਰ ਲਵੇ, ਕੈਦ ਕਰ ਲਵੇ ਕਿ ਗੁਰੂ ਦੇ ਸਿੱਖ ਨੇ। ਇਸ ਕਰਕੇ ਮਹਾਰਾਜ ਸਾਰਿਆਂ ਨੇ ਡਰਦਿਆਂ ਹੋਇਆਂ ਕਿਸੇ ਨੇ ਵੀ ਆਪਣੇ ਸਿੱਖ ਹੋਣ ਦਾ ਗੱਲ ਇਹ ਜਿਹੜੀ ਸੀ ਉਹ ਪ੍ਰਗਟ ਕਰਕੇ ਨਹੀਂ ਦੱਸੀ। ਜਿੱਥੇ ਜਿੱਥੇ ਕੋਈ ਬੈਠਾ ਸੀ ਉੱਥੇ ਹੀ ਬੈਠੇ ਰਹੇ ਡਰ ਕੇ ਕਿਤੇ ਬਾਦਸ਼ਾਹ ਸਾਨੂੰ ਬੰਨ ਕੇ ਮਰਵਾ ਨਾ ਦੇਵੇ।
ਦੁਰ ਦੁਰ ਗਏ ਆਪਣੇ ਘਰ ਮੈਂ,
ਸਿੱਖ ਜਿੰਨੇ ਦਿੱਲੀ ਦੇ ਸਨ ਉਹ ਆਪੋ ਆਪਣੇ ਘਰਾਂ ਦੇ ਵਿਚ ਲੁਕ ਗਏ, ਛਿਪ ਗਏ।
ਮਾਨੀ ਸਿੱਖੀ ਕਿਸ ਪੁਰ ਮੈਂ,
ਕਿਸੇ ਨੇ ਨੀ ਮੰਨਿਆ ਕਿ ਅਸੀਂ ਗੁਰੂ ਦੇ ਸਿੱਖ, ਕੋਈ ਵੀ ਬਾਹਰ ਨੀ ਆ ਕੇ ਨਿਤਰਿਆ, ਕਿਸੇ ਨੇ ਆ ਕੇ ਨਹੀਂ ਆਖਿਆ ਕਿ ਅਸੀਂ ਗੁਰੂ ਕੇ ਸਿੱਖ ਹਾਂ। ਮਹਾਰਾਜ ਏਦਾਂ ਸਾਰੇ ਲੁਕੇ ਰਹੇ, ਅਲੋਪ ਰਹੇ।
ਸ਼੍ਰੀ ਗੋਬਿੰਦ ਸਿੰਘ ਸੁਣ ਕਰ ਐਸੇ ਗਰਜਤ ਬੋਲੇ ਜਲਦਰ ਜੈਸੇ।
ਖਾਲਸਾ ਜੀ ਜਦੋਂ ਭਾਈ ਲੱਖੀ ਸ਼ਾਹ ਨੇ ਦੱਸਿਆ ਨਾ ਮਹਾਰਾਜ ਉੱਥੇ ਕੋਈ ਸਿੱਖ ਨਹੀਂ ਬਾਹਰ ਆਇਆ, ਸਾਰੇ ਡਰ ਕੇ ਲੁਕੇ ਰਹੇ, ਅਲੋਪ ਹੀ ਰਹੇ, ਹਾਲਾਂਕਿ ਲੋਕਾਂ ਦੇ ਵਿਚ ਹੀ ਫਿਰਦੇ ਸੀ, ਉਨ੍ਹਾਂ ਵਿਚ ਫਿਰੇ ਵੀ ਅਲੋਪ ਹੀ ਰਹੇ। ਤੇ ਜਦੋਂ ਗੁਰੂ ਕਲਗੀਧਰ ਨੇ ਇਹ ਬਚਨ ਸੁਣੇ ਨਾ ਭਾਈ ਲੱਖੀ ਸ਼ਾਹ ਦੇ, ਸੁਣ ਕੇ ਮਹਾਰਾਜ ਜੀ ਦਾ ਵੀਰ ਰਸ ਜਾਗਿਆ। ਗਰਜਵੀ ਆਵਾਜ਼ ਵਿੱਚ ਜਿਵੇਂ ਬੱਦਲ ਗਰਜਦਾ ਨਾ ਗੜੀ ਡੂੰਘੀ ਗੜਗੜਾਹਟ ਨਾਲ, ਏਦਾਂ ਗਰਜਵੀ ਆਵਾਜ਼ ਦੇ ਵਿੱਚ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਬੋਲੇ ਤੇ ਕਹਿਣ ਲੱਗੇ,
ਇਸ ਵਿਧ ਕੋ ਅਬ ਪੰਥ ਬਨਾਵੋ ਸਕਲ ਜਗਤ ਮੈਂ ਬੋ ਵਿਦਤਾਮੋ।
ਬਾਦਸ਼ਾਹ ਜੀ ਕਹਿਣ ਲੱਗੇ, ਮੈਂ ਹੁਣ ਇਸ ਪ੍ਰਕਾਰ ਦਾ ਪੰਥ ਸਾਜਾਂਗਾ, ਐਸੇ ਪੰਥ ਦੀ ਸਾਜਣਾ ਕਰਾਂਗਾ ਜਿਹੜਾ ਪੰਥ ਸਾਰੇ ਜਗਤ ਵਿੱਚ ਵਿਦਤ ਹੋਵੇਗਾ, ਸਾਰੇ ਜਗਤ ਵਿੱਚ ਪ੍ਰਗਟ ਹੋਵੇਗਾ, ਸਾਰੇ ਜਗਤ ਵਿੱਚ ਉਹ ਪੰਥ ਵਿਦਤ ਹੋਵੇਗਾ, ਪ੍ਰਗਟ ਹੋਵੇਗਾ।
ਲੱਖੋ ਜਗ ਕੇ ਨਰ ਇੱਕ ਛਾਏ ਜਿਨ ਮੈਂ ਮਿਲੇ ਇੱਕ ਸਿੱਖ ਜਾਏ।
ਮੈਂ ਆਪਣੇ ਸਿੱਖ ਨੂੰ ਇਹੋ ਜੀ ਪਹਿਚਾਣ ਦਿਆਂਗਾ ਕਿ ਲੱਖਾਂ ਬੰਦੇ ਖੜੇ ਹੋਣ, ਲੱਖਾਂ ਉਹਨਾਂ ਲੱਖਾਂ ਵਿੱਚ ਮੇਰਾ ਇੱਕ ਤਿਆਰ ਉਮਰ ਤਿਆਰ ਸਿੱਖ ਖੜਾ ਹੋਵੇਗਾ, ਉਹ ਲੱਖਾਂ ਵਿੱਚ ਵੱਖਰਾ ਪਛਾਣਿਆ ਜਾਏਗਾ।
ਸਭ ਮੈਂ ਪ੍ਰਤਕ ਪਛਾਣਿਓ ਪਰ,
ਉਹ ਸਾਰਿਆਂ ਵਿੱਚ ਵੱਖਰਾ ਪਛਾਣਿਆ ਜਾਏਗਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹੈ, ਕੱਲਾ ਵੱਖਰਿਆ ਪਛਾਣਿਆ ਜਾਏਗਾ। ਇਹੋ ਜੀ ਪਹਿਚਾਣ ਬਣਾਵਾਂਗਾ ਮੈਂ ਆਪਣੇ ਸਿੰਘ ਦੀ, ਜਿਹੜਾ ਪੰਥ ਮੈਂ ਸਾਜਣਾ, ਜਿਹੜਾ ਖਾਲਸਾ ਮੈਂ ਸਾਜਣਾ, ਉਹਦੀ ਇਹੋ ਜੀ। ਹੁਣ ਤਾਂ ਲੁਕ ਗਏ ਨੇ ਨਾ ਦਿੱਲੀ ਦੇ ਸਿੱਖ। ਮਹਾਰਾਜ ਜੀ ਕਹਿੰਦੇ ਜਦੋਂ ਮੈਂ ਪੰਥ ਸਾਜਾਂਗਾ ਅੰਮ੍ਰਿਤਧਾਰੀ ਸਿੰਘਾਂ ਦਾ, ਉਸ ਵੇਲੇ ਇਹੋ ਜੀ ਪਹਿਚਾਣ ਹੋਵੇਗੀ ਇੱਕ ਇੱਕ ਸਿੰਘ ਦੀ ਕਿ ਜਿਹੜਾ ਲੱਖਾਂ ਵਿੱਚ ਖੜਾ ਹੋਇਆ ਵੱਖਰਾ ਪਛਾਣਿਆ ਜਾਏਗਾ ਕਿ ਇਹ ਗੁਰੂ ਕਲਗੀਧਰ ਵਾਲੇ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਦਾ ਪਿਆਰਾ ਸਿੱਖ ਹੈ।
ਰਲੇ ਨਾ ਕਿਉਂ ਕੈਸਿਓ ਕਰੇ,
ਕਿਸੇ ਨਾਲ ਨੀ ਰਲੇਗਾ ਮੇਰਾ ਸਿੰਘ, ਸਭ ਪਾਸਿਓਂ ਹਰ ਪੱਖ ਤੋਂ ਨਿਰਾਲਾ ਹੋਵੇਗਾ, ਉਹਦਾ ਸਰੂਪ ਨਿਰਾਲਾ ਹੋਵੇਗਾ, ਉਹਦੀ ਰਹਿਣੀ ਬਹਿਣੀ ਸਹਿਣੀ ਸਭ ਨਾਲੋਂ ਨਿਰਾਲੀ ਹੋਵੇਗੀ, ਵੱਖਰੀ ਹੋਵੇਗੀ।
ਜਥਾ ਬਕਨ ਮੈਂ ਹੰਸਣਾ ਛਪੈ,
ਇਦਾਂ ਪ੍ਰਗਟ ਹੋਵੇਗਾ ਮੇਰਾ ਸਿੰਘ ਕਿ ਉਹ ਆਪਣੇ ਆਪ ਨੂੰ ਛੁਪਾਣਾ ਵੀ ਚਾਹੇ ਤੇ ਛੁਪਾ ਨਹੀਂ ਸਕੇਗਾ, ਪ੍ਰਗਟ ਹੋਵੇਗਾ। ਕਿਵੇਂ? ਜਿਵੇਂ ਬਗਲਿਆਂ ਵਿਚ ਬੈਠਾ ਕੱਲਾ ਹੰਸ ਵੱਖਰਾ ਪਛਾਣਿਆ ਜਾਂਦਾ, ਬਗਲੇ ਬੈਠੇ ਹੋਣ ਤੇ ਬਗਲਿਆਂ ਵਿਚ ਬੈਠਾ ਕੱਲਾ ਹੰਸ ਉਹ ਵੱਖਰਾ ਪਛਾਣਿਆ ਜਾਂਦਾ ਕਿ ਹੰਸ ਹੈ।
ਗਿਰੀਅਨ ਵਿਖੇ ਮੋਰ ਜਿਮ ਦਿਪੈ,
ਜਿਵੇਂ ਗਿਰਜਾਂ ਬੈਠੀਆਂ ਹੋਣ ਨਾ ਗਿੱਧਾਂ, ਤੇ ਗਿਰਜਾਂ ਦੇ ਵਿਚ ਕੱਲਾ ਮੋਰ ਬੈਠਾ ਸੁਭਾਏ ਮਾਨ ਵੱਖਰਾ ਨਜ਼ਰ ਆਉਂਦਾ, ਕਹਿੰਦੇ ਏਦਾਂ ਮੇਰਾ ਸਿੰਘ ਮੇਰਾ ਸਿੱਖ ਕਰੋੜਾਂ ਵਿਚ ਲੱਖਾਂ ਵਿਚ ਖਲੋਤਾ ਵੱਖਰਾ ਨਜ਼ਰ ਆਏਗਾ।
ਜਿਉਂ ਖਰ ਗਨ ਮੈਂ ਬਲੀ ਤੁਰੰਗ,
ਜਿਵੇਂ ਗਧਿਆਂ ਦੇ ਇੱਗੜ ਇੱਜੜ ਵਿਚ ਗਧਿਆਂ ਦੇ ਵਗ ਦੇ ਵਿਚ ਘੋੜਾ ਵੱਖਰਾ ਪਛਾਣਿਆ ਜਾਂਦਾ, ਗਧੇ ਖੜੇ ਹੋਣ ਨਾ ਤੇ ਗਧਿਆਂ ਦੇ ਵਿਚ ਖੜਾ ਘੋੜਾ ਉਹ ਵੱਖਰਾ ਪਛਾਣਿਆ ਜਾਂਦਾ ਹੈ।
ਜਥਾ ਮ੍ਰਿਗਨ ਮੈਂ ਘੇਰ ਅੰਗ,
ਜਿਵੇਂ ਹਿਰਨਾਂ ਦੀ ਡਾਰ ਦੇ ਵਿਚ ਬੱਬਰ ਸ਼ੇਰ ਵੱਖਰਾ ਕੱਲਾ ਨਜ਼ਰ ਆਉਂਦਾ, ਹਿਰਨ ਇਕੱਠੇ ਹੋਣ ਨਾ, ਸੌ ਪੰਜਾਹ ਦੋ ਸੌ ਹਜ਼ਾਰ ਵੀ ਹਿਰਨ ਹੋਣ, ਪਰ ਹਜ਼ਾਰ ਤੇ ਲੱਖ ਹਿਰਨ ਦੇ ਵਿਚ ਵੀ ਕੱਲਾ ਸ਼ੇਰ ਬੱਬਰ ਖੜਾ ਹੋਵੇ ਤੇ ਉਹ ਸਾਰਿਆਂ ਵਿਚੋਂ ਵੱਖਰਾ ਨਜ਼ਰ ਆਉਂਦਾ। ਏਦਾਂ ਲੱਖਾਂ ਲੋਕਾਂ ਵਿਚ, ਲੱਖਾਂ ਦੀ ਗਿਣਤੀ ਦੇ ਵਿਚ ਲੋਕਾਂ ਦੇ ਵਿਚ ਮੇਰਾ ਤਿਆਰ ਬਰ ਤਿਆਰ ਸਿੰਘ ਸਭ ਤੋਂ ਵੱਖਰਾ ਤੇ ਨਿਰਾਲਾ ਨਜ਼ਰ ਆਵੇਗਾ।
ਸਿਮ ਨਾਨਾ ਪੇਖਣ ਕੇ ਮਾਏ, ਮਮ ਸਿੱਖ ਕੋ ਸਗਲੇ ਪਰਖਾਏ।
ਨਾਨਾ ਪ੍ਰਕਾਰ ਦੇ ਭੇਖ ਨੇ, ਹਿੰਦੁਸਤਾਨ ਚ ਕੋਈ ਇੱਕ ਧਰਮ ਥੋੜੀ ਹੈ, ਸੈਂਕੜੇ ਧਰਮ ਨੇ। ਹਾਲਾਂਕਿ ਕਈ ਧਰਮ ਐਸੇ ਨੇ ਜਿਨ੍ਹਾਂ ਦੀਆਂ ਪੁਸ਼ਾਕਾਂ ਆਪਸ ਵਿਚ ਮਿਲਦੀਆਂ ਨੇ, ਸਰੂਪ ਆਪਸ ਵਿਚ ਮਿਲਦੇ ਨੇ, ਉਹਨਾਂ ਦੇ ਪਹਿਚਾਣ ਨਹੀਂ ਹੁੰਦੀ ਵੀ ਇਹ ਸੰਨਿਆਸੀ ਹੈ ਜਾਂ ਵੈਰਾਗੀ ਹੈ, ਸਾਰਿਆਂ ਦੀ ਵੱਖੋ ਵੱਖਰੀ ਉਹ ਕਹਿੰਦੇ ਪਹਿਚਾਣ ਨਹੀਂ ਹੈ। ਪਰ ਉਹ ਨਾਨਾ ਪ੍ਰਕਾਰ ਦੇ ਭੇਖਾਂ ਦੇ ਵਿਚ ਤਿਆਰ ਬਰ ਤਿਆਰ ਇੱਕ ਸਿੱਖ ਖੜਾ ਹੋਵੇ ਤੇ ਉਹ ਕੱਲਾ ਪਛਾਣਿਆ ਜਾਂਦਾ ਵੀ ਇਹ ਗੁਰੂ ਕਾ ਸਿੱਖ ਹੈ, ਕਲਗੀਧਰ ਦਾ। ਸਿਰ ਤੇ ਦਸਤਾਰ ਹੋਵੇ, ਗਾਤਰੇ ਕਿਰਪਾਨ ਹੋਵੇ, ਨਿਰਾਲਾ ਸਰੂਪ ਹੋਵੇ, ਤੇ ਨਾਨਾ ਪ੍ਰਕਾਰ ਦੇ ਭੇਖਾਂ ਦੇ ਵਿਚ ਵੀ, ਅਨੇਕਾਂ ਭੇਖਾਂ ਦੇ ਵਿਚ ਵੀ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਉਹ ਵੱਖਰਾ ਪਛਾਣਿਆ ਜਾਏਗਾ, ਪਰਖ ਕੇ ਸਾਰੇ ਕਹਿਣਗੇ ਇਹ ਗੁਰੂ ਕਾ ਸਿੱਖ ਹੈ।
ਸੁਣਤ ਸਭਾ ਮੈਂ ਬਿਸਮੈ ਹੋਏ,
ਕਲਗੀ ਧਰ ਦੇ ਇਹ ਬਚਨ ਸੁਣ ਕੇ ਸਭ ਹੈਰਾਨ ਹੋਏ ਜਦੋਂ ਦਸਵੇਂ ਪਾਤਸ਼ਾਹ ਨੇ ਇਹ ਬਚਨ ਕਹੇ।
ਬਾਕੀ ਅਚਾਨਕ ਜਾਣਤ ਸੋਏ,
ਅਚਾਨਕ ਹੀ ਮਹਾਰਾਜ ਜੀ ਨੇ ਬਚਨ ਕਹੇ ਨੇ, ਅਚਨ ਚੇਤ ਹੀ ਇਹ ਬਚਨ ਕਹੇ ਹਨ।
ਪੁਨ ਬਨ ਜਾਰਾ ਦੂਜਨ ਕਰਿਓ, ਤੋਤੇ ਕਹੋ ਕਾਜ ਕਿਨ ਸਰਿਓ।
ਇਹ ਬਚਨ ਕਰਕੇ ਮਹਾਰਾਜ ਜੀ ਨੇ ਫਿਰ ਪੁੱਛਿਆ ਉਸ ਬਣਜਾਰੇ ਸਿੱਖ ਨੂੰ, ਹਾਂ ਭਾਈ ਸਿੱਖਾ, ਇਹ ਦੱਸ ਵੀ ਤੇਰੇ ਕੋਲੋਂ ਇਹ ਸੇਵਾ ਹੋਈ ਕਿਵੇਂ ਹੈ, ਜਿਹੜੀ ਸੇਵਾ ਸੰਭਾਲ ਤੂੰ ਨੌਵੇਂ ਪਾਤਸ਼ਾਹ ਦੇ ਸਰੀਰ ਦੀ ਕੀਤੀ ਹੈ ਉਹ ਤੂੰ ਕਿਵੇਂ ਕੀਤੀ, ਕਿਵੇਂ ਤੇਰੇ ਕੋਲੋਂ ਇਹ ਸੇਵਾ ਹੋਈ ਹੈ?
ਕੈਚ ਪਹਿਓਲੇ ਬ੍ਰਿਕਵ ਕਨੇਰੇ ਪਹੁੰਚਿਓ ਜਾਏ ਗੁਰੂ ਧਰ ਨੇੜੇ।
ਕਹਿਣ ਲੱਗਾ ਮਹਾਰਾਜ ਜੀ ਮੇਰੇ ਕੋਲ ਬਲਦ ਨੇ, ਗੱਡੇ ਨੇ, ਬਹੁਤ ਸਾਰੇ ਗੱਡੇ ਤੇ ਬਲਦ ਲੈ ਕੇ ਮੈਂ ਉਥੋਂ ਚੱਲ ਪਿਆ ਤੇ ਲੈ ਕੇ ਉਥੇ ਪਹੁੰਚਿਆ ਜਿੱਥੇ ਚਾਂਦਨੀ ਚੌਂਕ ਵਿਚ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦੇ ਪਾਵਨ ਸਰੀਰ ਦੇ ਕੋਲ, ਉਹਨਾਂ ਦੇ ਧੜ ਦੇ ਕੋਲ ਮੈਂ ਉਹ ਗੱਡੇ ਲੈ ਕੇ ਪਹੁੰਚ ਗਿਆ।
ਮਹਾ ਧੂੜ ਵਾਯੂ ਤੇ
ਪਈ, ਬੜੀ ਧੂੜ ਉੱਡ ਰਹੀ ਸੀ, ਹਨੇਰੀ ਬੜੀ ਚੱਲ ਰਹੀ ਸੀ, ਬਹੁਤ ਜ਼ਿਆਦਾ ਚਾਰੇ ਪਾਸੇ ਗਰਦਾ ਹੀ ਗਰਦਾ ਨਜ਼ਰ ਆਉਂਦਾ ਸੀ, ਅੱਖਾਂ ਵਿਚੋਂ ਘੱਟਾ ਉੱਡ ਕੇ ਪੈਂਦਾ ਸੀ, ਨੇਤਰਾਂ ਤੋਂ ਵਿਖਦਾ ਨਹੀਂ ਸੀ।
ਦਸੋਂ ਦਿਸ਼ਾ ਨੇ ਜਾਣੀ ਗਏ,
ਉਰੋਂ ਹਨੇਰੀ ਚਾਰੇ ਪਾਸੇ ਨਜ਼ਰ ਆਉਂਦੀ ਸੀ, ਦਸਾਂ ਦਿਸ਼ਾਵਾਂ ਵਿਚ ਨਜ਼ਰ ਆਉਂਦੀ ਸੀ।
ਤਬ ਉਠਾਏ ਮੈਂ ਸਕਟ ਮਝਾਰੇ,
ਮਹਾਰਾਜ ਜੀ ਜਦੋਂ ਹਨੇਰੀ ਵਿਚ ਸਾਰਿਆਂ ਨੂੰ ਕੁਝ ਸੋਝ ਹੀ ਨਹੀਂ ਸੀ ਰਿਹਾ, ਉਸ ਵਕਤ ਉਹ ਗੱਡੇ ਕੋਲ ਲਿਜਾ ਕੇ ਅਸੀਂ ਕੁਝ ਸਿੱਖਾਂ ਨਾਲ ਰਲ ਕੇ ਸਤਿਗੁਰਾਂ ਦਾ ਪਾਵਨ ਸਰੀਰ ਚੁੱਕ ਕੇ ਗੱਡੇ ਵਿਚ ਰੱਖ ਲਿਆ। ਮਹਾਰਾਜ ਜੀ ਦਾ ਪਾਵਨ ਧੜ ਉਹ ਚੁੱਕ ਕੇ ਗੱਡੇ ਵਿਚ ਰੱਖ ਲਿਆ।
ਧਰ ਕਰ ਧਰ ਨਿਜ ਬ੍ਰਿਕਵ ਸੰਭਾਰੇ,
ਔਰ ਮਹਾਰਾਜ ਜੀ ਦਾ ਪਾਵਨ ਸਰੀਰ ਗੱਡੇ ਵਿਚ ਰੱਖ ਕੇ ਅਸੀਂ ਆਪਣੇ ਬਲਦ ਤੇ ਗੱਡੇ ਸੰਭਾਲ ਲਏ।
ਪਾਛੇ ਖੋਜਣ ਲੱਗੇ ਕਨੇਰੇ,
ਅਸੀਂ ਉਥੋਂ ਲੈ ਕੇ ਚੱਲ ਪਏ ਤੇ ਪਿੱਛੇ ਸਿਪਾਹੀਆਂ ਨੇ ਵੇਖਿਆ ਵੀ ਗੁਰੂ ਸਾਹਿਬ ਦਾ ਸਰੀਰ ਨਹੀਂ ਪਿਆ ਦਿਸਦਾ। ਮਹਾਰਾਜ ਉਹ ਜਿੰਨੇ ਸਿਪਾਹੀ ਸਨ ਉਥੇ ਪਹਿਰੇ ਤੇ ਖੜੇ, ਉਹ ਵੇਖਣ ਲੱਗ ਪਏ, ਆਲੇ ਦੁਆਲੇ ਤੱਕਣ ਲੱਗ ਪਏ।
ਮੈਂ ਪਾਇਓ ਧਰ ਸਭ ਬਿਦੇਰੇ,
ਉਹਨਾਂ ਨੇ ਸਾਡੇ ਗੱਡਿਆਂ ਦੀ ਤਲਾਸ਼ੀ ਵੀ ਕੀਤੀ, ਕੱਲੇ ਕੱਲੇ ਗੱਡਿਆਂ ਦੀ ਗਿਣਤੀ ਵੀ ਕੀਤੀ, ਪਰ ਮਹਾਰਾਜ ਜਿਹੜੇ ਗੱਡੇ ਵਿਚ ਸਤਿਗੁਰਾਂ ਦਾ ਸਰੀਰ ਸੀ ਉਹ ਗੱਡਾ ਉਹਨਾਂ ਨੂੰ ਨਜ਼ਰ ਹੀ ਨਹੀਂ ਸੀ ਆਉਂਦਾ। ਇਹੋ ਜੀ ਮਹਾਰਾਜ ਜੀ ਦੀ ਕਲਾ ਵਰਤੀ। ਮਹਾਰਾਜ ਉਹ ਹਾਰ ਗਏ ਲੱਭ ਲੱਭ ਕੇ, ਪਰ ਗੁਰੂ ਸਾਹਿਬ ਜੀ ਦਾ ਸਰੀਰ ਉਹਨਾਂ ਨੂੰ ਨਹੀਂ ਲੱਭ ਸਕਿਆ।
ਮੈਂ ਲੈ ਜਾਏ ਭਲੇ ਸਸਕਾਰੇ,
ਸਤਿਗੁਰਾਂ ਦਾ ਪਾਵਨ ਸਰੀਰ ਮੈਂ ਆਪਣੇ ਘਰ ਲੈ ਕੇ ਆਇਆ, ਔਰ ਸਤਿਗੁਰੂ ਜੀ ਦਾ ਅੰਗੀਠਾ ਚਿਣ ਕੇ ਬੜੀ ਭਲੀ ਪ੍ਰਕਾਰ ਨਾਲ ਮਰਿਆਦਾ ਸਹਿਤ, ਹਾਲਾਂਕਿ ਬਾਹਰ ਭਵੇਂ ਪੜਦਾ ਸੀ, ਬਾਹਰ ਬਹੁਤਾ ਪ੍ਰਗਟਾਵਾ ਨਹੀਂ ਸੀ ਹੋ ਸਕਿਆ, ਤੇ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਭਲੀ ਪ੍ਰਕਾਰ ਨਾਲ।
ਬੀਨ ਪੁਸ਼ਪ ਮੈਂ ਭਲੇ ਸੰਭਾਰੇ,
ਮਹਾਰਾਜ ਜੀ ਦੇ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਅਗਲੇ ਦਿਨ, ਤੇ ਜਿੰਨੇ ਮਹਾਰਾਜ ਜੀ ਅੰਗੀਠੇ ਦੀ ਜਿਹੜੀ ਸਵਾਹ ਸੀ, ਅੰਗੀਠੇ ਦੇ ਵਿਚ ਜੋ ਕੁਝ ਵੀ ਸੀ ਉਹ ਸਾਰਾ ਕੁਝ ਸੰਭਾਲ ਕੇ ਦੋ ਗਾਗਰਾਂ ਦੇ ਵਿਚ ਮੈਂ ਪਾ ਲਿਆ।
ਤਾਂਬਰ ਗਾਗਰਾਂ ਦੋਏ ਮੈਂ ਪਾਏ, ਤਿਸੀ ਥਾਨ ਮੈਂ ਰਾਖ ਗਡਾਏ।
ਤਾਂਬੇ ਦੀਆਂ ਦੋ ਗਾਗਰਾਂ ਸਨ, ਉਹਨਾਂ ਗਾਗਰਾਂ ਵਿਚ ਮਹਾਰਾਜ ਜੀ ਦੇ ਸਰੀਰ ਦੇ ਜਿਤਨੇ ਪੁਸ਼ਪ ਸਨ ਉਹ ਪਾ ਦਿੱਤੇ, ਤੇ ਪਾ ਕੇ ਉਹ ਦੋਵੇਂ ਗਾਗਰਾਂ ਉਸੇ ਜਗ੍ਹਾ ਤੇ ਜਿੱਥੇ ਸੰਸਕਾਰ ਕੀਤਾ ਸੀ ਉਸੇ ਜਗ੍ਹਾ ਤੇ ਮਿੱਟੀ ਪੁੱਟ ਕੇ, ਜ਼ਮੀਨ ਪੁੱਟ ਕੇ ਥੱਲੇ ਉਹ ਗਾਗਰਾਂ ਗੱਡ ਕੇ ਉੱਤੇ ਜਗ੍ਹਾ ਬਣਾ ਦਿੱਤੀ, ਥੜਾ ਬਣਾ ਦਿੱਤਾ।
ਅਬ ਮਾਲਕ ਤੁਮ ਬਡ ਸਮਰੱਥ, ਕਰਨ ਕਰਾਵਨ ਸਭ ਬਿਦ ਹੱਥ।
ਮਹਾਰਾਜ ਜੀ ਸਾਡੇ ਵੱਲੋਂ ਤਾਂ ਇਹੀ ਸੇਵਾ ਹੋ ਸਕੀ, ਹੁਣ ਤੁਸੀਂ ਮਾਲਕ ਹੋ, ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਕਰਨ ਕਰਾਵਨ ਹਾਰ ਹੋ ਗਰੀਬ ਨਵਾਜ ਜੀ, ਹੁਣ ਜਿਵੇਂ ਤੁਹਾਡੀ ਰਜਾ ਹੋਏਗੀ ਉਸੇ ਤਰ੍ਹਾਂ ਹੋਵੇਗਾ।
ਸੁਣ ਪ੍ਰਸੰਨ ਤਿਸ ਪਰ ਸਭ ਹੋਵੇ,
ਭਾਈ ਲੱਖੀ ਸ਼ਾਹ ਬਣਜਾਰੇ ਦੀ ਇਹ ਕਾਲਣਾ ਵੇਖ ਕੇ ਸੁਣ ਕੇ ਗੁਰੂ ਕਲਗੀਧਰ ਜੀ ਇਸ ਸਿੱਖ ਤੇ ਬੜੇ ਪ੍ਰਸੰਨ ਹੋਏ।
ਜਨਮ ਮਰਨ ਬੰਧਨ ਤੋਂ ਖੋਏ,
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਲੱਖੀ ਸ਼ਾਹ ਜੀ ਤੁਹਾਡਾ ਜਨਮ ਤੇ ਮਰਨ ਦੋਵੇਂ ਕੱਟੇਗਾ।
ਸ੍ਰੀ ਅਕਾਲ,
ਤੁਹਾਡਾ ਜਨਮ ਤੁਹਾਡਾ ਮਰਨ ਦੋਵੇਂ ਨਿਵਿਰਤ ਹੋ ਗਏ, ਤੁਹਾਡੇ ਜਨਮ ਮਰਨ ਨੂੰ ਅਸੀਂ ਕੱਟ ਦਿੱਤਾ ਹੈ, ਜਨਮ ਮਰਨ ਤੋਂ ਤੁਹਾਨੂੰ ਰਹਿਤ ਕਰ ਦਿੱਤਾ ਹੈ।
ਫੁੱਲੇ ਫਲੇ ਜਗਤ ਮੈਂ ਭਾਰੇ,
ਇਸ ਜਗਤ ਵਿਚ ਫੁੱਲੋ ਫਲੋਗੇ, ਫੁੱਲੋ ਫਲਾਂ ਦਾ ਮਤਲਬ ਹੈ ਫੁੱਲੋ ਫਲੋਗੇ, ਵਧੋ ਫੁੱਲੋਗੇ, ਤੁਹਾਡੀ ਅੰਸ਼ ਵਧੇ ਫੁੱਲੇਗੀ।
ਹੋਏ ਸੁਖ ਗੁਰ ਕਾਇਆ ਸਸਕਾਰੇ,
ਤੁਸੀਂ ਗੁਰੂ ਸਾਹਿਬ ਜੀ ਦੇ ਸਰੀਰ ਦਾ ਸਸਕਾਰ ਕੀਤਾ, ਸੇਵਾ ਕੀਤੀ ਹੈ, ਇਹਦੇ ਬਦਲੇ ਤੁਹਾਨੂੰ ਭਾਰੀ ਸੁੱਖ ਪ੍ਰਾਪਤ ਹੋਵੇਗਾ।
ਪੁਸ਼ਪ ਰਹਿਣ ਦਿਓ ਤੁਸੀਂ
ਜਿਹੜੇ ਮਹਾਰਾਜ ਜੀ ਦੇ ਸਰੀਰ ਦੇ ਅੰਗੀਠੇ ਦੀ ਸੰਭਾਲ ਕਰਕੇ ਤੁਸੀਂ ਗਾਗਰਾਂ ਵਿਚ ਉੱਥੇ ਦੱਬ ਦਿੱਤੇ ਨੇ, ਉਹ ਉੱਥੇ ਹੀ ਰਹਿਣ ਦਿਓ। ਹੁਣ ਉਹ ਗਾਗਰਾਂ ਉੱਥੋਂ ਨੀ ਕੱਢਣੀਆਂ, ਉਸੇ ਜਗ੍ਹਾ ਦੇ ਉੱਤੇ ਉਹਨਾਂ ਨੂੰ ਦੱਬੀ ਰੱਖੋ।
ਮੈਂ ਪੰਥ ਪ੍ਰਗਟ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ, ਜਬ ਹੋਵੇ ਮਮ ਪੰਥ ਮਹਾਨ, ਬਣੈ ਦੇਵਰਾ ਥਲ ਪਰਖੈ।
ਮਹਾਰਾਜ ਜੀ ਕਹਿੰਦੇ ਜਦੋਂ ਮੈਂ ਪੰਥ ਸਾਜਾਂਗਾ, ਮੇਰਾ ਪੰਥ ਜੰਗਾਂ ਯੁੱਧਾਂ ਨੂੰ ਕਰਕੇ ਸਿਰਮੌਰ ਹੋਵੇਗਾ, ਤੇ ਫਿਰ ਮੇਰਾ ਉਹ ਪੰਥ ਆਪੇ ਉਹ ਜਗ੍ਹਾ ਦੀ ਸੰਭਾਲ ਕਰ ਲਏਗਾ। ਹੁਣ ਤੁਸੀਂ ਉੱਥੇ ਜਗ੍ਹਾ ਨਾ ਬਣਾਓ, ਕਿਉਂਕਿ ਦਿੱਲੀ ਹੈ, ਬਾਦਸ਼ਾਹ ਦਾ ਉੱਥੇ ਰਾਜ ਹੈ, ਹਾਲੇ ਉੱਥੇ ਅਸਥਾਨ ਪ੍ਰਗਟ ਨਹੀਂ ਹੋ ਸਕਦਾ, ਸਾਰੀਆਂ ਗੱਲਾਂ ਸਮੇਂ ਨਾਲ ਹੀ ਹੋਣਗੀਆਂ। ਮਹਾਰਾਜ ਜੀ ਕਹਿੰਦੇ ਜਦੋਂ ਮੇਰਾ ਪੰਥ ਸਾਜਿਆ ਜਾਏਗਾ, ਉਸ ਵਕਤ ਮੇਰਾ ਪੰਥ ਉੱਥੇ ਜਾਏਗਾ ਦਿੱਲੀ ਵਿਚ। ਜਥੇਦਾਰ ਸਰਦਾਰ ਬਘੇਲ ਸਿੰਘ ਜੀ, ਉਹਨਾਂ ਨੇ ਜਿੰਨੇ ਦਿੱਲੀ ਦੇ ਗੁਰੂ ਘਰ ਸਨ ਉਹਨਾਂ ਦੀ ਸੇਵਾ ਕਰਵਾਈ। ਮਹਾਰਾਜ ਜੀ ਕਹਿੰਦੇ ਉਹ ਇਸ਼ਾਰਾ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਵਿਚ ਮੇਰੇ ਸਿੰਘ ਹੋਣਗੇ, ਉਹ ਜਾ ਕੇ ਆਪੇ ਉਹ ਗੁਰੂ ਸਾਹਿਬ ਜੀ ਦਾ ਦਿਉਰਾ ਪਰਖ ਕੇ ਉੱਥੇ ਅਸਥਾਨ ਬਣਾਉਣਗੇ।
ਹੁਣ ਬਾਜ਼ਾਰ ਮੈਂ ਸਥਾਨ ਬਣੇ,
ਬਾਜ਼ਾਰ ਵਿਚ ਵੀ ਥਾਂ ਬਣੇਗਾ, ਉੱਥੇ ਵੀ ਸਥਾਨ ਬਣੇਗਾ ਜਿੱਥੇ ਮੇਰੇ ਪਿਤਾ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਹੈ।
ਸਿਰ ਤੁਰਕਣ ਕੇ ਮੇਖ ਲਗਾਵੇ,
ਤੁਰਕਾਂ ਦੇ ਸਿਰ ਦੇ ਉੱਤੇ ਮੇਖ ਲੱਗੇਗੀ, ਉੱਥੇ ਤੁਰਕਾਂ ਦੇ ਸਿਰ ਤੇ ਮੇਖ ਲਾ ਕੇ ਮੇਰਾ ਖਾਲਸਾ ਉੱਥੇ ਗੁਰੂ ਸਾਹਿਬ ਦੇ ਅਸਥਾਨਾਂ ਨੂੰ ਉਜਾਗਰ ਕਰੇਗਾ। ਖਾਲਸਾ ਜੀ ਕੁਤਵਾਲੀ ਸੀ, ਇੱਥੇ ਮਸਜਿਦ ਬਣ ਚੁੱਕੀ ਸੀ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਸੀ, ਇੱਥੇ ਮਸੀਤ ਬਣਾ ਦਿੱਤੀ ਸੀ ਮੁਸਲਮਾਨਾਂ ਵੱਲੋਂ। ਜਥੇਦਾਰ ਬਘੇਲ ਸਿੰਘ ਹੋਣਾ ਨੇ ਸਾਰੀ ਜਗ੍ਹਾ ਦੀ ਪਹਿਚਾਣ ਕਰਕੇ ਉਸ ਮਸੀਤ ਨੂੰ ਢਾ ਕੇ ਰਾਤੋ ਰਾਤ ਜਿੰਨੇ ਕਾਜੀ ਮੌਲਵੀ ਰੋਲਾ ਪਾਉਂਦੇ ਸੀ ਨਾ, ਉਹਨਾਂ ਦੇ ਘਰਾਂ ਵਿਚ ਪਹੁੰਚ ਕੇ ਉਹਨਾਂ ਕੋਲ ਦਸਤਖਤ ਕਰਾ ਲਏ ਮਸੀਤ ਢਵਾਉਣ ਵਾਸਤੇ, ਤੇ ਜਥੇਦਾਰ ਬਘੇਲ ਸਿੰਘ ਹੋਣਾ ਨੇ ਫਿਰ ਦੁਬਾਰਾ ਉੱਥੇ ਅਸਥਾਨ ਕਾਇਮ ਕੀਤਾ ਸੀ। ਮਹਾਰਾਜ ਜੀ ਕਹਿੰਦੇ ਤੁਰਕਾਂ ਦੇ ਸਿਰ ਦੇ ਵਿਚ ਮੇਖ ਕੱਢੇਗਾ ਮੇਰਾ ਖਾਲਸਾ, ਤੇ ਉੱਥੇ ਮਹਾਰਾਜ ਜੀ ਦੇ ਜਿੰਨੇ ਅਸਥਾਨ ਨੇ ਉਜਾਗਰ ਹੋਣਗੇ।
ਸਿੱਖ ਸੰਗਤ ਸਭ ਪੂਜ ਕਰਾਵੇ,
ਸਾਰੀਆਂ ਸਿੱਖ ਸੰਗਤਾਂ ਉਹਨਾਂ ਅਸਥਾਨਾਂ ਦੀ ਪੂਜਾ ਕਰਨਗੀਆਂ ਕਰਾਉਣਗੀਆਂ।
ਸਮੋ ਆਏ ਜਬ ਦੇਖੇ ਸਾਰੇ, ਦਿੱਲੀ ਬਿਖੇ ਬਣੇ ਗੁਰਦੁਆਰੇ।
ਸਮਾਂ ਆਏਗਾ ਸਾਰੇ ਵੇਖਣਗੇ, ਸਾਰਾ ਵਿਸ਼ਵ ਵੇਖੇਗਾ ਜਿਸ ਦਿੱਲੀ ਦੇ ਵਿਚ ਅੱਜ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੈ, ਉਸੇ ਦਿੱਲੀ ਸ਼ਹਿਰ ਦੇ ਵਿਚ ਗੁਰੂ ਸਾਹਿਬ ਜੀ ਦੇ ਅਨੇਕਾਂ ਗੁਰਦੁਆਰੇ ਕਾਇਮ ਹੋਣਗੇ, ਅਨੇਕਾਂ ਗੁਰਦੁਆਰੇ ਸਮਾਂ ਆਉਣ ਤੇ ਬਣਨਗੇ, ਜਿੰਨੇ ਗੁਰੂ ਸਾਹਿਬਾਂ ਦੇ ਪਾਵਨ ਅਸਥਾਨ ਨੇ ਉਹ ਪ੍ਰਗਟ ਹੋਣਗੇ।
ਉਹਨੇ ਸਿੱਖ ਸਭ ਲਗੇ ਸੁਨਾਵਨ,
ਇਸ ਤਰ੍ਹਾਂ ਮਹਾਰਾਜ ਜੀ ਨੇ ਵਰ ਦਿੱਤਾ। ਇਹ ਬਚਨ ਕਹੇ ਗੁਰੂ ਕਲਗੀਧਰ ਨੇ ਕਿ ਦਿੱਲੀ ਚ ਸਾਰੇ ਗੁਰੂ ਘਰ ਉਜਾਗਰ ਹੋਣਗੇ। ਜਦੋਂ ਇਹ ਬਚਨ ਕਹੇ ਤੇ ਜਿਹੜੇ ਉਹ ਸਿੱਖ ਸਨ, ਫਿਰ ਉਹ ਸਾਰੀ ਗੱਲ ਉੱਥੋਂ ਦੀ ਦਿੱਲੀ ਵਿਚ ਜੋ ਬੀਤਿਆ ਸੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ, ਉਹ ਸਾਰੇ ਪ੍ਰਸੰਗ ਸੁਣਾਉਣ ਲੱਗੇ।
ਅਬ ਹੀ ਪਾਪਰ ਤਾਪ ਗੁਰ ਪਾਵਨ,
ਕਹਿਣ ਲੱਗੇ ਹੇ ਕਲਗੀਧਰ ਪਾਤਸ਼ਾਹ ਜੀ, ਗੁਰੂ ਸਾਹਿਬ ਦਾ ਪ੍ਰਤਾਪ ਤਾਂ ਹੁਣ ਹੀ ਵਰਤ ਗਿਆ ਦਿੱਲੀ ਵਿਚ, ਹੁਣੇ ਹੀ ਮਹਾਰਾਜ ਜੀ ਦਾ ਪ੍ਰਤਾਪ ਦਿੱਲੀ ਦੇ ਵਿਚ ਵਰਤ ਚੁੱਕਾ ਹੈ।
ਜਬ ਕੋ ਕਾਰਨ ਕੀਨੋ ਛਾਓ,
ਜਦੋਂ ਦਾ ਬਾਦਸ਼ਾਹ ਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ,
ਤਬ ਕੋ ਭਇਓ ਹੋਲ ਹੋਰ ਮਾਓ,
ਮਹਾਰਾਜ ਉਦੋਂ ਦਾ ਬਾਦਸ਼ਾਹ ਡਰਿਆ ਹੋਇਆ, ਬਾਦਸ਼ਾਹ ਦੇ ਹਿਰਦੇ ਚ ਉਦੋਂ ਦੇ ਹੌਲ ਉੱਠਦੇ ਨੇ, ਰੋਜ਼ ਡਰਦਾ, ਬੜੇ ਨਜੂਮੀਆਂ ਨੂੰ ਸੱਦ ਸੱਦ ਕੇ ਇਲਾਜ ਕਰਵਾਉਂਦਾ, ਬਹੁਤ ਸਾਰਾ ਹੌਲ ਉਹਦੇ ਹਿਰਦੇ ਵਿਚ ਡਰ ਪੈਦਾ ਹੋਇਆ।
ਇੱਕ ਨਿਸ਼ਾ ਮੈਂ ਸੋਇਓ ਘਰ ਮੈਂ, ਬੋਰ ਨਾ ਬੜਿਓ ਵਿਸਾਲ ਤਿਮਰ ਮੈਂ।
ਮਹਾਰਾਜ ਜੀ ਇੱਕ ਰਾਤ ਸੁੱਤਾ ਉਹ ਸਿਰਫ ਆਪਣੇ ਘਰ ਵਿਚ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਬਾਅਦ, ਇੱਕ ਰਾਤ ਦਿੱਲੀ ਵਿਚ ਆਪਣੇ ਕਿਲੇ ਵਿਚ ਸਿਰਫ ਇੱਕ ਰਾਤ ਸੁੱਤਾ, ਉਸ ਤੋਂ ਅਗਲੇ ਦਿਨ ਹੀ ਉਹਨੇ ਆਪਣਾ ਘਰ ਛੱਡ ਦਿੱਤਾ, ਮੁੜ ਕੇ ਰਾਤ ਦੇ ਹਨੇਰੇ ਚ ਆਪਣੇ ਘਰ ਨਹੀਂ ਵੜਿਆ, ਬਾਹਰ ਹੀ ਬਾਗ ਦੇ ਵਿਚ ਕਿਤੇ ਤੰਬੂ ਲਾਉਂਦਾ, ਦਿੱਲੀ ਚੋਂ ਬਾਹਰ ਹੀ, ਨਗਰ ਦੇ ਵਿਚ ਨਹੀਂ ਆਉਂਦਾ, ਰਾਤ ਨੂੰ ਨਗਰ ਤੋਂ ਬਾਹਰ ਹੀ ਮਹਾਰਾਜ ਜੀ ਉਹ ਰਾਤ ਗੁਜ਼ਾਰਦਾ ਹੈ।
ਮਹਿਰ ਬਾਗ ਮੈਂ ਮੰਦਰ ਕੋਏ, ਰਾਤ ਪਰੇ ਤੈ ਪਰ ਕੈ ਸੋਏ।
ਮਹਾਰਾਜ ਦਿੱਲੀ ਦੇ ਨਗਰ ਤੋਂ ਬਾਹਰ ਬਾਗ ਦੇ ਵਿਚ ਕੋਈ ਮਕਾਨ ਬਣਿਆ ਹੋਇਆ, ਉੱਥੇ ਰਾਤ ਨੂੰ ਜਾ ਕੇ ਬਾਦਸ਼ਾਹ ਰਹਿੰਦਾ, ਦਿਨੇ ਆ ਜਾਂਦਾ, ਪਰ ਰਾਤ ਜਦੋਂ ਪੈਣ ਲੱਗਦੀ ਆ, ਰਾਤ ਤੋਂ ਪਹਿਲਾਂ ਪਹਿਲਾਂ ਹੀ ਉੱਥੋਂ ਨਿਕਲ ਜਾਂਦਾ, ਚਲਾ ਜਾਂਦਾ।
ਏਕ ਥਾਨ ਨਿਸ ਦੁਤੀਆ ਨ ਸੋਵੈ, ਸਲ ਨਵੀਨ ਬਸਬੇ ਹਿਤ ਜੋ ਹੈ।
ਮਹਾਰਾਜ ਜੀ, ਰਾਤ ਨੂੰ ਵੀ ਜਦੋਂ ਬਾਹਰ ਜਾਂਦਾ ਨਾ ਦਿੱਲੀ ਤੋਂ ਸੌਣ ਵਾਸਤੇ, ਤੇ ਉਹ ਵੀ ਇੱਕ ਜਗ੍ਹਾ ਤੇ ਨਹੀਂ ਸੌਂਦਾ, ਰੋਜ਼ ਥਾਵਾਂ ਬਦਲਦਾ ਰਹਿੰਦਾ, ਅੱਜ ਇੱਥੇ, ਕੱਲ ਦੂਜੇ ਤੇ, ਕੱਲ ਤੀਜੇ ਥਾਂ ਤੇ। ਏਦਾਂ ਮਹਾਰਾਜ ਜੀ ਥਾਂ ਬਦਲ ਕੇ ਰੋਜ਼ ਸੌਂਦਾ ਹੈ।
ਦਿਨ ਪ੍ਰਤ ਉਦੈ ਦੁਰਗ ਮੈਂ ਬਰੈ,
ਜਦੋਂ ਸੂਰਜ ਚੜਦਾ ਫਿਰ ਆਪਣੇ ਕਿਲੇ ਵਿਚ ਵੜਦਾ, ਕਿਲੇ ਵਿਚ ਆਉਂਦਾ,
ਰਾਜ ਸਾਜ ਕੋ ਕਾਰਜ ਕਰੈ,
ਆਪਣੇ ਜਿਹੜੇ ਉਹਦੇ ਰਾਜ ਸਾਜ ਦੇ ਕੰਮ ਨੇ ਉਹ ਸੰਭਾਲਦਾ ਦਿਨੇ ਆ ਕੇ।
ਪਰ ਜਾਮਨੀ ਨਿਕਸ ਸਿਧਾਰੇ,
ਜਦੋਂ ਰਾਤ ਪੈਂਦੀ ਹੈ, ਹਨੇਰਾ ਪੈਂਦਾ, ਤੇ ਉਹਨੂੰ ਦਿੱਲੀ ਛੱਡ ਕੇ ਜਾਣਾ ਪੈਂਦਾ, ਦਿੱਲੀ ਸ਼ਹਿਰ ਵਿੱਚੋਂ ਬਾਹਰ ਨਿਕਲ ਜਾਂਦਾ, ਰਾਤ ਨੂੰ ਸ਼ਹਿਰ ਦੇ ਅੰਦਰ ਨਹੀਂ ਸੌਂਦਾ ਨਾ ਰਹਿੰਦਾ।
ਸੁਪਦਾ ਆਨ ਥਾਨ ਡਰ ਧਾਰਾ,
ਪਤਾ ਨਹੀਂ ਇੰਨਾ ਜ਼ਿਆਦਾ ਡਰਿਆ ਹੋਇਆ, ਔਰੰਗਜ਼ੇਬ ਇੰਨਾ ਜ਼ਿਆਦਾ ਸਹਿਮਿਆ ਹੋਇਆ ਕਿ ਉਹ ਰਾਤ ਨੂੰ ਆਪਣੇ ਘਰ ਵਿਚ ਰਹਿਣ ਦੀ ਬਜਾਏ ਦਿੱਲੀ ਚੋਂ ਬਾਹਰ ਹੀ ਕਿਤੇ ਗੁਜ਼ਾਰਾ ਕਰਦਾ ਹੈ।
ਜਾਨੀ ਪਰੈ ਚੜੈ ਕਿਤ ਦੇਸ਼,
ਮਹਾਰਾਜ ਜੀ ਏਦਾਂ ਵੀ ਜਾਪ ਰਿਹਾ ਕਿ ਔਰੰਗਜ਼ੇਬ ਤਿਆਰੀ ਕਰ ਰਿਹਾ ਕਿਸੇ ਦੇਸ਼ ਤੇ ਚੜਾਈ ਕਰਨ ਦੀ, ਉਹ ਪੱਕੇ ਤੌਰ ਤੇ ਦਿੱਲੀ ਨੂੰ ਛੱਡ ਕੇ ਕਿਸੇ ਹੋਰ ਦੇਸ਼ ਤੇ ਚੜਾਈ ਕਰਨ ਵਾਸਤੇ ਜਾਣਾ ਚਾਹੁੰਦਾ।
ਤਿਆਰੀ ਧਰੈ ਹਿਰਦੈ ਹਮੇਸ਼,
ਉਹ ਨਿਤਾ ਪ੍ਰਤੀ ਤਿਆਰੀ ਕਰ ਰਿਹਾ ਜਾਣ ਦੀ, ਰੋਜ਼ ਦੀ ਤਿਆਰੀ ਕਰ ਰਿਹਾ ਕਿਤੇ ਜਾਣ ਦੀ, ਹੁਣ ਉਹ ਦਿੱਲੀ ਵਿਚ ਨਹੀਂ ਰਹੇਗਾ।
ਦਿਲ ਵਾਲੀ ਸਿੱਖਣ ਜਬ
ਕਯੋ, ਦਿੱਲੀ ਦੇ ਸਿੱਖਾਂ ਨੇ ਇਹ ਗੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੱਸੀ,
ਤਬ ਕਿਰਪਾਲ ਚਿਤ ਸੰਸੈ ਲਿਓ,
ਮਾਮਾ ਕਿਰਪਾਲ ਚੰਦ ਜੀ ਉਹ ਲਾਗੇ ਬੈਠੇ ਸੀ, ਉਹਨਾਂ ਦੇ ਮਨ ਚ ਸੰਸਾ ਹੋਇਆ, ਉਹਨਾਂ ਦੇ ਮਨ ਵਿਚ ਸੰਦੇਹ ਹੋਇਆ,
ਪੂਜਣ ਲੱਗਿਓ ਕੋ ਸਭ ਬਾਤੇ,
ਮਾਮਾ ਕਿਰਪਾਲ ਚੰਦ ਜੀ ਪੁੱਛਣ ਲੱਗੇ, ਕਹਿੰਦੇ ਭਾਈ ਸਿੱਖੋ ਅਧੂਰੀ ਗੱਲ ਨਾ ਦੱਸੋ, ਸਾਰੀ ਗੱਲ ਦੱਸੋ, ਸੰਪੂਰਨ ਗੱਲ ਦੱਸੋ ਵੀ ਕੀ ਹੋਇਆ।
ਪਾਤਕ ਕਰਮਾ ਕਿਥੋਂ ਪ੍ਰਿਆਤੇ,
ਜਿਹੜਾ ਉਹ ਪਾਪ ਕਰਮੀ ਔਰੰਗਾ ਉਹ ਜਾ ਕਿੱਧਰ ਰਿਹਾ, ਤੁਸੀਂ ਕਹਿੰਦੇ ਹੋ ਵੀ ਉਹ ਚੜਾਈ ਕਰਨ ਤੇ ਤਿਆਰੀ ਤੇ ਹੈ ਕਿਸੇ ਦੇਸ਼ ਵਿਚ, ਪਰ ਇਹ ਵੀ ਤੁਸੀਂ ਲੱਭਿਆ ਹੋਣਾ ਵੀ ਕਿੱਧਰ ਜਾਣਾ ਚਾਹੁੰਦਾ, ਉਹ ਕਿੱਧਰ ਦੀ ਤਿਆਰੀ ਕਰੀ ਬੈਠਾ, ਕਿੱਧਰ ਚੜਾਈ ਕਰਨ ਲੱਗਾ।
ਪੂਰਬ ਦੱਖਣ ਪੱਛਮ ਔਰ ਕਾਜ ਜੰਗ ਕੋ ਭਾਗਿਤ ਜੋ,
ਪੂਰਬ ਵੱਲ ਚੱਲਿਆ ਜਾਂ ਦੱਖਣ ਵੱਲ ਚੱਲਿਆ ਜਾਂ ਪੱਛਮ ਵੱਲ ਚੱਲਿਆ, ਜੋ ਕਿਉਂ ਦਾ ਕਿਹੜਾ ਕਿਹੜੇ ਪਾਸੇ ਜਿਹੜਾ ਜੰਗ ਚੱਲ ਰਿਹਾ, ਜਿਸ ਪਾਸੇ ਉਹ ਜਾਣਾ ਚਾਹੁੰਦਾ ਹੈ।
ਜਿਸ ਤੇ ਦੁਸ਼ਟ ਆਪ ਪ੍ਰਸਥਾਨ, ਇਸ ਕੇ ਸਤਗੁਰ ਸਭ ਕਿਚ ਹਨ,
ਕਿਹੜੇ ਪਾਸੇ ਜੰਗ ਚੱਲ ਰਿਹਾ, ਜਿੱਧਰ ਆਪ ਜਾਣਾ ਚਾਹੁੰਦਾ ਔਰੰਗਜ਼ੇਬ, ਐਸਾ ਪਾਪੀ ਗੁਰੂ ਇਹਦਾ ਸਾਰਾ ਕੁਝ ਨਾਸ ਕਰ ਦੇ, ਇਹਦਾ ਬੰਸੀ ਖਤਮ ਹੋ ਜਾਏ, ਨਾਸ ਹੋ ਜਾਏ ਪਾਪੀ ਦਾ, ਇਹ ਆਪ ਜਾਣਾ ਚਾਹੁੰਦਾ, ਕਿੱਧਰ ਜਾਣਾ ਚਾਹੁੰਦਾ, ਕਿੱਧਰ ਜੰਗ ਕਰਨਾ ਚਾਹੁੰਦਾ ਹੈ।
ਸ਼ਾਹ ਜਹਾਂ ਜਾਣਤ ਸ਼ੁਭ ਨੀਤ,
ਉਸ ਵੇਲੇ ਉਹ ਜਿਹੜੇ ਸਿੱਖ ਸਨ ਉਹ ਬੋਲੇ, ਕਹਿਣ ਲੱਗੇ,
ਵਰਤਤ ਰਿਹਾ ਆਪ ਜੀ ਮਨੀਤ,
ਉਹ ਸਿੱਖ ਕਹਿਣ ਲੱਗੇ ਦਿੱਲੀ ਦੇ, ਕਹਿਣ ਲੱਗੇ ਜੀ ਬਾਦਸ਼ਾਹ ਸ਼ਾਹ ਜਹਾਨ ਉਹ ਬੜਾ ਨੀਤੀ ਵੇਤਾ ਸੀ, ਔਰੰਗਜ਼ੇਬ ਦਾ ਬਾਪ, ਔਰੰਗਜ਼ੇਬ ਦਾ ਬਾਪੂ ਪਿਤਾ, ਉਹ ਬੜਾ ਨੀਤੀਵਾਨ ਸੀ, ਉਹ ਆਪ ਬੜੀ ਨੀਤੀ ਦੇ ਨਾਲ ਵਰਤਦਾ ਰਿਹਾ।
ਸੋ ਗੈਲੀਨ ਕੈਦ ਕਰ ਰੱਖਾ,
ਔਰੰਗਜ਼ੇਬ ਨੇ ਆਪਣੇ ਪਿਓ ਨੂੰ ਪਕੜ ਕੇ ਕੈਦੀ ਬਣਾ ਲਿਆ, ਉਹਨੂੰ ਕੈਦ ਵਿਚ ਰੱਖ ਲਿਆ,
ਮਰਨ ਸਮੇਂ ਇਸ ਕੇ ਸੰਗ ਭਾਖਾ,
ਕੈਦ ਵਿਚ ਹੀ ਮਰ ਗਿਆ ਇਹਦੀ, ਤੇ ਜਦੋਂ ਮਰਨ ਲੱਗਾ ਸੀ, ਮਰਨ ਤੋਂ ਪਹਿਲਾਂ ਸ਼ਾਹ ਜਹਾਨ ਨੇ ਔਰੰਗਜ਼ੇਬ ਨੂੰ ਕੁਝ ਹਦਾਇਤਾਂ ਕੀਤੀਆਂ ਸੀ, ਉਹਨੇ ਕੁਝ ਨਸੀਹਤਾਂ ਦਿੱਤੀਆਂ ਸਨ।
ਜੇ ਤੱਕ ਲੈ ਅਬ ਦਰਬ ਸਿਪਾਹੀ, ਇਸ ਤੇ ਘਾਟ ਕਰੋ ਕਬ ਨਾਏ,
ਸ਼ਾਹ ਜਹਾਨ ਬਾਦਸ਼ਾਹ ਨੇ ਮਰਨ ਤੋਂ ਪਹਿਲਾਂ ਔਰੰਗਜ਼ੇਬ ਨੂੰ ਹਦਾਇਤ ਕੀਤੀ ਸੀ ਕਿ ਔਰੰਗਜ਼ੇਬ ਤੇਰੇ ਕੋਲ ਜਿੰਨੀਆਂ ਫੌਜਾਂ ਨੇ, ਜਿੰਨੇ ਸਿਪਾਹੀ ਨੇ, ਜਿੰਨੇ ਜਿੰਨੇ ਪੈਸੇ ਉਹਨਾਂ ਨੂੰ ਹੁਣ ਦਿੱਤੇ ਜਾ ਰਹੇ ਨੇ, ਮਹੀਨੇ ਦੇ ਜਾਂ ਰੋਜ਼ ਦੇ ਜਿੰਨੇ ਦਿੱਤੇ ਜਾ ਰਹੇ ਨੇ ਉਹ ਘਟਾਈ ਨਾ, ਜਿੰਨੇ ਦਿੱਤੇ ਜਾ ਰਹੇ ਨੇ ਉਹਨੇ, ਜੇ ਤੂੰ ਵਧਾ ਨਹੀਂ ਸਕਦਾ ਤੇ ਘਟਾਵੀ ਵੀ ਨਾ, ਜਿੰਨੀ ਤਨਖਾਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਨੀ ਦਿੰਦਾ ਰਹੀ।
ਹਿੰਦੂ ਧਰਮ ਤੋਂ ਨਹੀਂ ਵਿਗਾੜੋ,
ਤੇ ਨਾ ਤੂੰ ਹਿੰਦੂ ਧਰਮ ਨਾਲ ਦੁਸ਼ਮਣੀ ਕਮਾਈ, ਹਿੰਦੂ ਧਰਮ ਦੇ ਨਾਲ ਵੀ ਤੂੰ ਵਿਗਾੜ ਨਾ ਕਰੀ।
ਇੱਕ ਸਮ ਦੋਨੋਂ ਕੋ ਪ੍ਰਿਤ ਪਾਰੋ,
ਕਿਉਂਕਿ ਤੂੰ ਰਾਜਾ ਹੈ, ਇੱਕ ਬਾਦਸ਼ਾਹ ਦਾ ਕੰਮ ਨਹੀਂ ਹੈ ਕਿ ਉਹ ਧਰਮ ਤੇ ਫਿਰਕਾ ਪ੍ਰਸਤੀ ਵਿਚ ਪਵੇ, ਤੂੰ ਹਿੰਦੂ ਤੇ ਧਰਮ ਹਿੰਦੂ ਤੇ ਮੁਸਲਮਾਨ ਧਰਮ ਦੋਵਾਂ ਦੀ ਇੱਕ ਸਮ ਪ੍ਰਤ ਪਾਲਣਾ ਕਰੀ।
ਦਾਨੇ ਸ਼ਾਹ ਜੋ ਦੱਖਣ ਮਾਏ,
ਤੀਜੀ ਹਦਾਇਤ ਇਹਨੂੰ ਇਹ ਉਹਨੇ ਪਹਿਲੀ ਹਦਾਇਤ ਕੀਤੀ ਸੀ ਵੀ ਸਿਪਾਹੀਆਂ ਦੀ ਤਨਖਾਹ ਨਾ ਘਟਾਈ, ਦੂਜੀ ਹਦਾਇਤ ਕੀਤੀ ਕਿ ਹਿੰਦੂਆਂ ਨਾਲ ਨਾ ਵਿਗਾੜੀ, ਤੇ ਤੀਜੀ ਹਦਾਇਤ ਸ਼ਾਹਜਹਾਨ ਨੇ ਇਹ ਕੀਤੀ ਸੀ ਔਰੰਗਜ਼ੇਬ ਨੂੰ ਕਿ ਦੱਖਣ ਦਿਸ਼ਾ ਦੇ ਵਿੱਚ ਜਿਹੜਾ ਰਾਜਾ ਤਾਨੇ ਸ਼ਾਹ ਹੈ, ਗੋਲਕੁੰਡਾ ਜਿਹੜੀ ਰਿਆਸਤ ਹੈ ਉਥੋਂ ਦਾ ਇਹ ਰਾਜਾ ਸੀ ਤਾਨੇ ਸ਼ਾਹ, ਬੜਾ ਲੋਕਪ੍ਰਿਯ ਰਾਜਾ ਸੀ, ਉਸ ਇਲਾਕੇ ਦਾ ਬੜਾ ਪ੍ਰਸਿੱਧ ਰਾਜਾ ਸੀ, ਲੋਕ ਇਹਨੂੰ ਬੜਾ ਪਸੰਦ ਕਰਦੇ ਸਨ, ਹਜ਼ਾਰਾਂ ਦੀ ਗਿਣਤੀ ਚ ਲੋਕ ਇਹਦੇ ਨਾਲ ਜੁੜੇ ਹੋਏ ਸੀ। ਸ਼ਾਹਜਹਾਨ ਜਾਣਦਾ ਸੀ ਕਿ ਜੇ ਤਾਨੇ ਸ਼ਾਹ ਨਾਲ ਵਿਗਾੜੇਗਾ ਉਹ ਲੋਕ ਵੀ ਇਹਦੇ ਨਾਲ ਵਿਗੜਨਗੇ, ਇਹਦੇ ਰਾਜ ਵਿਚ ਫਤੂਰ ਪਵੇਗਾ, ਲੋਕ ਇਹਦੇ ਖਿਲਾਫ ਬਗਾਵਤ ਕਰਨਗੇ। ਇਸ ਕਰਕੇ ਸ਼ਾਹਜਹਾਨ ਨੇ ਪਹਿਲਾਂ ਹਦਾਇਤ ਕਰ ਦਿੱਤੀ ਔਰੰਗਜ਼ੇਬ ਨੂੰ ਕਿ ਗੋਲਕੁੰਡਾ ਰਿਆਸਤ ਦਾ ਜਿਹੜਾ ਰਾਜਾ ਹੈ ਤਾਨੇ ਸ਼ਾਹ, ਉਹਦੇ ਨਾਲ ਵੀ ਦੱਖਣ ਦਿਸ਼ਾ ਦੇ ਉਸ ਰਾਜੇ ਨਾਲ ਨਾ ਵਿਗਾੜੀ।
ਕਬ ਮੁਹਿੰਮ ਤਿਸ ਪਰ ਕਰਨ ਆਏ,
ਉਹਦੇ ਤੇ ਕਦੇ ਮੁਹਿੰਮ ਲੈ ਕੇ ਨਾ ਚੜੀ, ਉਹਦੇ ਤੇ ਕਦੇ ਫੌਜ ਲੈ ਕੇ ਚੜਾਈ ਨਾ ਕਰੀ।
ਇਤਿਹਾਸਕ ਕੁਝ ਹੋਰ ਬਤਾਏ,
ਹਦਾਇਤਾਂ ਦਾ ਤੇ ਸਾਨੂੰ ਪਤਾ, ਪਰ ਇਹਦੇ ਤੋਂ ਇਲਾਵਾ ਉਹਨੇ ਹੋਰ ਵੀ ਕਈ ਹਦਾਇਤਾਂ ਕੀਤੀਆਂ ਸੀ, ਹੋਰ ਵੀ ਕਈ ਉਹਨੇ ਮਤਾਂ ਦਿੱਤੀਆਂ ਸੀ ਔਰੰਗਜ਼ੇਬ ਨੂੰ।
ਸੁਣ ਕਰ ਪਦਰ ਬਾਕ ਖੁਨ ਸਾਇਓ, ਬੂਝਿਓ ਕਹਾਂ ਦੇਸ਼ ਲੱਕ ਪਾਇਓ।
ਉਸ ਵੇਲੇ ਆਪਣੇ ਪਿਓ ਦੀਆਂ ਹਦਾਇਤਾਂ ਨੂੰ ਸੁਣ ਕੇ ਨੇ ਸਮਝਣਾ ਤਾਂ ਕੀ ਸੀ, ਸਗੋਂ ਉਹਦੇ ਤੇ ਗੁੱਸੇ ਹੋਇਆ, ਉਹਦੇ ਤੇ ਨਾਰਾਜ਼ ਹੋਇਆ, ਕਹਿੰਦਾ ਤੂੰ ਮੇਰੇ ਚ ਕੀ ਦੋਸ਼ ਲੱਖ ਵੇਖ ਲਿਆ, ਤੂੰ ਮੇਰੇ ਚ ਇਹੋ ਜਿਹੀ ਕਿਹੜੀ ਕਮੀ ਵੇਖ ਲਈ ਹੈ।
ਜੋ ਬਰਜੀ ਤੈਸੇ ਸਭ ਕਰੋ,
ਮੈਂ ਹੁਣ ਤੂੰ ਬਾਦਸ਼ਾਹ ਥੋੜੀ ਆ, ਬਾਦਸ਼ਾਹ ਮੈਂ ਆ, ਹੁਣ ਜੋ ਮੇਰੀ ਮਰਜ਼ੀ ਹੋਵੇਗੀ ਉਹ ਮੈਂ ਕਰਾਂਗਾ, ਤੇਰਾ ਮਤਲਬ ਹੀ ਨਹੀਂ ਕੁਝ ਕਹਿਣ ਦਾ, ਮੈਨੂੰ ਸਿੱਖਿਆ ਦੇਣ ਦਾ, ਮਤ ਦੇਣ ਦਾ, ਹੁਣ ਮੈਂ ਬਾਦਸ਼ਾਹ ਹਾਂ, ਹੁਣ ਜੋ ਮੇਰੀ ਮਰਜ਼ੀ ਹੋਵੇਗੀ ਉਹ ਮੈਂ ਕਰਾਂਗਾ।
ਜਗ ਕੋ ਨਿਜ ਮਰਜ਼ੀ ਅਨੁਸਾਰੋ,
ਸਾਰੇ ਜਗਤ ਨੂੰ ਮੈਂ ਆਪਣੀ ਮਰਜ਼ੀ ਅਨੁਸਾਰ ਚਲਾਵਾਂਗਾ, ਆਪਣੇ ਅਧੀਨ ਕਰਕੇ ਚਲਾਵਾਂਗਾ।
ਸੁਣ ਤਬ ਸ਼ਾਹ ਜਾ ਸਮਝਾਏ, ਜੋ ਤੂੰ ਕਰੇ ਬਿਗੜ ਅਸ ਜਾਏ।
ਔਰੰਗਜ਼ੇਬ ਨੇ ਕਿਹਾ ਨਾ ਸ਼ਾਹਜਹਾਨ ਨੂੰ ਕਿ ਮੈਂ ਤਾਂ ਆਪਣੀ ਮਰਜ਼ੀ ਕਰਾਂਗਾ, ਮੈਂ ਬਾਦਸ਼ਾਹ ਤੂੰ ਥੋੜੀ ਹੈ। ਅੱਜ ਵੀ ਜੇ ਕੋਈ ਵਿਰੋਧੀ ਧਿਰ ਕਿਸੇ ਕਾਬਜ਼ ਧਿਰ ਨੂੰ ਮਤਵੀ ਦੀ ਗੱਲ ਵੀ ਕਹੇ ਤੇ ਉਹ ਕਹਿੰਦੇ ਤੁਸੀਂ ਕੌਣ ਹੁੰਦੇ ਹੋ, ਅਸੀਂ ਤਾਂ ਆਪਣਾ ਕੰਮ ਕਰਾਂਗੇ। ਏਦਾਂ ਹੀ ਹੋ ਰਿਹਾ, ਉਦੋਂ ਵੀ ਹੁੰਦਾ ਸੀ। ਬਾਦਸ਼ਾਹ ਔਰੰਗਜ਼ੇਬ ਕਹਿ ਵੀ ਰਿਹਾ, ਕਹਿੰਦਾ ਮੈਂ ਆਪ ਬਾਦਸ਼ਾਹ, ਜੋ ਮੈਂ ਕਰਾਂਗਾ ਉਹੀ ਹੋਵੇਗਾ। ਪਰ ਸ਼ਾਹਜਹਾਨ ਨੇ ਇਹਨੂੰ ਸਮਝਾਇਆ, ਕਹਿਣ ਲੱਗਾ ਜੇ ਤੂੰ ਇਹ ਕੰਮ ਕਰੇਗਾ ਤੇ ਤੇਰੇ ਨਾਲ ਬੜਾ ਵੱਡਾ ਵਿਗਾੜ ਪੈਦਾ ਹੋ ਜਾਏਗਾ, ਤੇਰਾ ਰਾਜ ਭਾਗ ਕੋਈ ਲੰਮੇ ਸਮੇਂ ਤੱਕ ਨਹੀਂ ਚੱਲਣ ਲੱਗਾ।
ਨੌਕਰਾਂ ਜੇ ਸਮੇਂ ਥੋੜਾ,
ਜੇ ਤੂੰ ਆਪਣੇ ਨੌਕਰਾਂ ਨੂੰ, ਆਪਣੇ ਸਿਪਾਹੀਆਂ ਨੂੰ ਧਨ ਥੋੜਾ ਦੇਗਾ, ਉਹਨਾਂ ਦੀਆਂ ਤਨਖਾਹਾਂ ਉਹ ਘਟਾ ਦੇਵੇਗਾ,
ਥੋੜ ਜੇ ਹੈ ਜਿਨ ਲਾਭ ਨਾ ਹੋਰਾ,
ਉਹਨਾਂ ਦੀਆਂ ਤਨਖਾਹਾਂ ਘਟ ਜਾਣਗੀਆਂ, ਤਨਖਾਹਾਂ ਘਟਣ ਤੋਂ ਬਾਅਦ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਹੁਣ ਜਿੰਨੀ ਤਨਖਾਹ ਮਿਲਦੀ ਹੈ ਉਹਦੇ ਮੁਤਾਬਕ ਉਹਨਾਂ ਦੀਆਂ ਜ਼ਰੂਰਤਾਂ ਬਣੀਆਂ ਹੋਈਆਂ, ਤੂੰ ਘਟਾ ਦੇਗਾ, ਉਹਨਾਂ ਦੀਆਂ ਜ਼ਰੂਰਤਾਂ ਓਨੀਆਂ ਹੀ ਰਹਿਣਗੀਆਂ ਨੇ ਤੇ ਉਹਨਾਂ ਨੂੰ ਲਾਭ ਨਾ ਹੋਵੇਗਾ।
ਜਿਨਕੇ ਪੁੱਤਰ ਇਲਮ ਬਿਨ ਰਹੇ,
ਜਦੋਂ ਸਿਪਾਹੀ ਨੌਕਰ ਜਿਹੜੇ ਤੇਰੇ ਅਫਸਰ ਅਹਿਲਕਾਰ ਉਹਨਾਂ ਦੀਆਂ ਤਨਖਾਹਾਂ ਘਟਾਏਗਾ ਤੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਾ ਸਕਣਗੇ, ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਨਹੀਂ ਦੇ ਸਕਣਗੇ, ਆਪਣੇ ਬੱਚਿਆਂ ਨੂੰ ਚੰਗਾ ਇਲਮ ਨਹੀਂ ਦੇ ਸਕਣਗੇ, ਉਹਨਾਂ ਨੂੰ ਮਜਬੂਰਨ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਕੰਮ ਲਾਣਾ ਪਏਗਾ, ਛੋਟੇ ਹੁੰਦਿਆਂ ਹੀ ਉਹਨਾਂ ਨੂੰ ਕੰਮ ਕਾਰ ਵਿਚ ਲਾਣਾ ਪਏਗਾ, ਉਹ ਇਲਮ ਨੂੰ ਨਹੀਂ ਸਿੱਖ ਸਕਣਗੇ, ਪੜ੍ਹਾਈ ਨਹੀਂ ਕਰ ਸਕਣਗੇ।
ਇਸ ਜੀਵਕਾ
ਉਹਨਾਂ ਨੂੰ ਖਾਣ ਵਾਸਤੇ ਜੀਵਕਾ ਚਾਹੀਦੀ ਹੋਵੇਗੀ, ਉਹ ਜੀਵਕਾ ਵਾਸਤੇ ਪਹਿਲਾਂ ਕੰਮ ਕਰਨਗੇ, ਜੇ ਕੰਮ ਕਰਕੇ ਵੀ ਉਹਨਾਂ ਨੂੰ ਨਾ ਕੁਝ ਮਿਲਿਆ ਫਿਰ ਉਹ ਚੋਰੀਆਂ ਕਰਿਆ ਕਰਨਗੇ, ਡਾਕੇ ਮਾਰਿਆ ਕਰਨਗੇ, ਠੱਗੀਆਂ ਮਾਰਿਆ ਕਰਨਗੇ, ਜਦੋਂ ਬੇਰੁਜ਼ਗਾਰੀ ਹੋਵੇਗੀ ਫਿਰ ਉਹਨਾਂ ਨੂੰ ਇਹੋ ਜਿਹੇ ਕੰਮ ਕਰਿਆ ਪਰ ਕਰਨੇ ਪੈਣਗੇ।
ਲਘੂ ਬਹਿ ਕਾਜ ਕਰਨ ਲੱਗ ਪਰੇ,
ਛੋਟੀ ਉਮਰ ਵਿਚ ਹੀ ਉਹਨਾਂ ਬੱਚਿਆਂ ਨੂੰ, ਜੇ ਉਹਨਾਂ ਦੀਆਂ ਤਨਖਾਹਾਂ ਹੀ ਨੂੰ ਤੂੰ ਘਟਾ ਦੇਗਾ ਤੂੰ ਆਪਣੇ ਬੱਚਿਆਂ ਨੂੰ ਪੜ੍ਹਾਣਗੇ ਕਿਵੇਂ, ਤੇ ਬੱਚੇ ਉਹਨਾਂ ਦੇ ਛੋਟੀ ਉਮਰ ਦੇ ਵਿਚ ਹੀ ਕੰਮ ਕਰਨ ਲੱਗ ਪੈਣਗੇ।
ਇਨ ਧਨ ਇਲਮ ਕਹੋ ਕਿਮ ਦਰੈ,
ਫਿਰ ਬਿਨਾਂ ਧਨ ਤੋਂ ਦੱਸ ਵੀ ਉਹ ਇਲਮ ਕਿਵੇਂ ਪੜਨਗੇ। ਵਿਦਿਆ ਇਹ ਸ਼ਾਹਜਹਾਨ ਦੀ ਬੜੀ ਦੂਰਦੇਸ਼ੀ ਸੋਚ ਸੀ ਕਿ ਜੇ ਸਾਡੇ ਸਿਪਾਹੀਆਂ ਦੀ ਨੌਕਰਾਂ ਦੀ ਤਨਖਾਹ ਚੰਗੀ ਹੋਵੇਗੀ ਤੇ ਉਹ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਪੜਾਣਗੇ। ਇਹ ਵੇਖੋ 500-600-400 ਸਾਲ ਪਹਿਲਾਂ ਵੀ ਬਾਦਸ਼ਾਹਾਂ ਦੇ ਅੰਦਰ ਇੱਦਾਂ ਦੀ ਸੋਚ ਕੰਮ ਕਰ ਰਹੀ ਸੀ ਕਿ ਜੇ ਇਹਨਾਂ ਦੀ ਤਨਖਾਹ ਚੰਗੀ ਹੋਵੇਗੀ ਇਹ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦੇ ਸਕਣਗੇ, ਚੰਗੀ ਤਾਲੀਮ ਦੇ ਸਕਣਗੇ, ਜਿਸ ਵਿਦਿਆ ਨੂੰ ਪੜ੍ਹ ਕੇ ਤਾਲੀਮ ਨੂੰ ਲੈ ਕੇ ਉਹ ਬੱਚੇ ਕਾਮਯਾਬ ਹੋਣਗੇ, ਉਹ ਦੇਸ਼ ਦਾ ਭਵਿੱਖ ਨੇ, ਉਹ ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ਉੱਚਾ ਚੁੱਕਣਗੇ। ਪਰ ਜੇ ਤੂੰ ਤਨਖਾਹਾਂ ਹੀ ਘਟਾ ਦੇਗਾ, ਉਹ ਇਲਮ ਤੋਂ ਵਿਹੂਣੇ, ਧਨ ਤੋਂ ਵਿਹੂਣੇ, ਉਹ ਫਿਰ ਡਾਕੇ ਹੀ ਮਾਰਨਗੇ, ਉਹ ਫਿਰ ਠੱਗੀਆਂ ਹੀ ਕਰਨਗੇ, ਚੋਰੀਆਂ ਹੀ ਕਰਨਗੇ, ਜਦ ਉਹਨਾਂ ਦਾ ਪੇਟ ਨਾ ਭਰੇਗਾ।
ਮੂਰਖ ਰਹਿ ਦੋਸ਼ੇ ਭਾਰੋ,
ਜਦੋਂ ਪੜ੍ਹਨ ਲਿਖਣਗੇ ਨਹੀਂ ਫਿਰ ਉਹ ਮੂਰਖ ਰਹਿਣਗੇ, ਨਾ ਸਮਝਾਉਣਗੇ। ਪੜ੍ਹਾਈ ਨਾਲ ਦਿਮਾਗ ਵੱਧਦਾ, ਪੜ੍ਹਾਈ ਨਾਲ ਸੋਝੀ ਆਉਂਦੀ ਹੈ, ਜੇ ਪੜ੍ਹਨ ਲਿਖਣਗੇ ਨਹੀਂ ਤੇ ਫਿਰ ਉਹਨਾਂ ਦੇ ਵਿੱਚ ਬੜਾ ਵੱਡਾ ਭਾਰੀ ਮੂਰਖਤਾ ਦਾ ਦੋਸ਼ ਰਹੇਗਾ।
ਜਾਂ ਤੇ ਘੱਟ ਕਰਨ ਨਾ ਧਾਰੋ,
ਮੈਂ ਤੈਨੂੰ ਕਹਿਣਾ ਕਿ ਤੂੰ ਤਨਖਾਹਾਂ ਨਾ ਘੱਟ ਕਰੀ ਆਪਣੇ ਸਿਪਾਹੀਆਂ ਦੀ।
ਹਮ ਅਬ ਆਪਣੇ ਰਾਜ ਮਜਾਰੇ, ਦੇ ਹਿੰਦਨ ਕੋ ਧਰਮ ਵਿਗਾਰੇ।
ਗੱਲ ਜਿਹੜੀ ਤੈਨੂੰ ਮੈਂ ਕਹੀ ਹੈ ਕਿ ਹਿੰਦੂਆਂ ਨਾਲ ਵਿਗਾੜ ਨਾ ਕਰੀ, ਉਹਦਾ ਵੀ ਇਹ ਕਾਰਨ ਹੈ ਕਿ ਹੁਣ ਸਾਡਾ ਰਾਜ ਹੈ ਮੁਸਲਮਾਨਾਂ ਦਾ, ਤੇ ਆਪਾਂ ਹਿੰਦੂਆਂ ਨੂੰ ਆਪਣੇ ਅਧੀਨ ਕੀਤਾ ਹੋਇਆ, ਤੇ ਹੁਣ ਹਿੰਦੂਆਂ ਨੂੰ ਆਪਣੇ ਅਧੀਨ ਕਰਕੇ ਜੇ ਅਸੀਂ ਉਹਨਾਂ ਦਾ ਧਰਮ ਵਿਗਾੜਾਂਗੇ।
ਸਮੇਂ ਪਾਏ ਹੋਏ ਹਿੰਦੂ ਰਾਜੇ,
ਮੰਨ ਲਓ ਜੇ ਸਮਾਂ ਪਾ ਕੇ ਆਉਣ ਵਾਲੇ ਸਮੇਂ ਚ ਹਿੰਦੂ ਰਾਜੇ ਬਣ ਗਏ, ਉਹਨਾਂ ਨੇ ਰਾਜ ਭਾਗ ਸੰਭਾਲ ਲਿਆ,
ਕਰੇ ਸੁਤੁਰਕਨ ਸੰਗ ਕੁਕਾਜੇ,
ਫਿਰ ਉਹ ਸਾਡੇ ਨਾਲ ਮਾੜਾ ਕਰਨਗੇ, ਕਹਿਣਗੇ ਵੀ ਇਹਨਾਂ ਕੋਲੋਂ ਬਦਲਾ ਲਓ, ਇਹਨਾਂ ਨੇ ਆਪਣੇ ਰਾਜ ਚ ਸਾਡੇ ਨਾਲ ਵੈਰ ਕਮਾਇਆ, ਹੁਣ ਅਸੀਂ ਇਹਨਾਂ ਨਾਲ ਕਮਾਈਏ। ਇਸ ਕਰਕੇ ਬਾਦਸ਼ਾਹ, ਬਾਦਸ਼ਾਹਾਂ ਵਾਲੀ ਸੋਚ ਰੱਖੋ ਔਰੰਗਜ਼ੇਬ, ਹੁਣ ਜੇ ਤੂੰ ਹਿੰਦੂਆਂ ਨਾਲ ਵਿਗਾੜੇਗਾ, ਕੱਲ ਨੂੰ ਹਿੰਦੂ ਰਾਜੇ ਬਣ ਕੇ ਉਹ ਮੁਸਲਮਾਨਾਂ ਨਾਲ ਵਿਗਾੜ ਪਾਣਗੇ।
ਕਾਮੇ ਸ਼ਾਹ ਬਣਿਓ ਜੇ ਰਹਿ, ਸ਼ਾਹਨਸ਼ਾਹ ਹਮੇਂ ਸਭ ਕੈ।
ਉਧਰ ਤਾਨੇ ਸ਼ਾਹ ਨਾਲ ਆਪਣੀ ਮਿੱਤਰਤਾ ਹੈ, ਤਾਨੇ ਸ਼ਾਹ ਜਿਹੜਾ ਰਾਜਾ ਹੈ ਉਹਦੇ ਨਾਲ ਮਿੱਤਰਤਾ ਹੈ, ਉਹਦੇ ਨਾਲ ਜੇ ਸਾਡੀ ਬਣੀ ਰਹੇਗੀ ਤੇ ਸਾਨੂੰ ਲੋਕ ਸ਼ਾਹਨਸ਼ਾਹ ਕਹਿੰਦੇ ਨੇ, ਉਹਦੇ ਕਰਕੇ ਕਹਿੰਦੇ ਕਿਉਂਕਿ ਉਹ ਸਾਡੇ ਨਾਲ ਮਿੱਤਰਤਾ ਰੱਖਦਾ ਤੇ ਸਾਨੂੰ ਸ਼ਾਹਨਸ਼ਾਹ ਕਿਹਾ ਜਾਂਦਾ ਹੈ।
ਇੱਕ ਗੁਣ ਇਹ ਦੂਸਰ ਸੁਨ ਕਾਨ,
ਇੱਕ ਦਾ ਇਹ ਗੁਣ ਹੈ ਤੇ ਦੂਜਾ ਗੁਣ ਤਾਨੇ ਸ਼ਾਹ ਨਾਲ ਨਾ ਵਿਗਾੜਨ ਦਾ ਇਹ ਹੈ।
ਉਹ ਦੱਖਣ ਕੋ ਦੇਸ਼ ਮਾਨ,
ਜਿਹੜਾ ਦੱਖਣ ਦਾ ਦੇਸ਼ ਹੈ, ਦੱਖਣ ਦਾ ਇਲਾਕਾ ਹੈ,
ਹੀ ਰੋਕ ਰੱਖੇ ਦਲ ਸਾਰੋ,
ਆਪਣਾ ਸਾਰਾ ਦਲ ਉਧਰ ਹੀ ਰੋਕ ਕੇ ਰੱਖਦਾ, ਉਧਰ ਹੀ ਆਪਣੀਆਂ ਸਾਰੀਆਂ ਫੌਜਾਂ ਨੂੰ ਰੋਕ ਕੇ
ਰੱਖਦਾ। ਜੰਗ ਅਖਾਰੇ,
ਇਧਰ ਸਾਡੇ ਨਾਲ ਜੰਗ ਯੁੱਧ ਕਰਨ ਵਾਸਤੇ ਸੋਚਦਾ ਹੀ ਨਹੀਂ, ਧਿਆਨ ਹੀ ਨਹੀਂ ਦਿੰਦਾ ਸਾਡੇ ਵਾਲੇ ਪਾਸੇ।
ਇਤਿਹਾਸਕ ਜੇ ਨੀਤ ਬਤਾਏ, ਕੈ ਦੋਸ਼ ਗਣ ਤਿਨ ਸਮਝਾਏ।
ਇਤਿਹਾਸਕ ਜਿਹੜੀ ਤੈਨੂੰ ਨੀਤੀ ਦੱਸੀ ਹੈ, ਇਹਦੇ ਉੱਤੇ ਤੂੰ ਅਮਲ ਕਰੀ। ਸ਼ਾਹਜਹਾਨ ਬਾਦਸ਼ਾਹ ਨੇ ਔਰੰਗਜ਼ੇਬ ਨੂੰ ਇਹ ਗੱਲਾਂ ਸਮਝਾਈਆਂ ਸਨ। ਉਹ ਇਹ ਵੀ ਚਾਹੁੰਦਾ ਸੀ ਕਿ ਕਿਉਂਕਿ ਔਰੰਗਜ਼ੇਬ ਜੇ ਦੱਖਣ ਵੱਲ ਖਿਆਲ ਕਰਨ ਲੱਗ ਪਏਗਾ, ਉਧਰ ਚਲਾ ਗਿਆ, ਤੇ ਇਧਰਲਾ ਜਿੰਨਾ ਇਲਾਕਾ ਹੈ ਇਧਰ ਅਫਗਾਨਿਸਤਾਨ ਤੋਂ ਪਹਾੜ ਵੀ ਚੜ ਕੇ ਆਉਣ ਲੱਗ ਪੈਣਗੇ ਹਿੰਦੁਸਤਾਨ ਚ, ਉਹ ਵਿਜਾੜ ਕਰਨਗੇ। ਜੇ ਉਹ ਦੱਖਣ ਦਿਸ਼ਾ ਵਾਲੇ ਪਾਸਿਓਂ ਤਾਂ ਕਿਧਰੋਂ ਖਤਰਾ ਨੀ, ਵੀ ਉਧਰੋਂ ਵੀ ਕੋਈ ਦੁਸ਼ਮਣ ਆ ਸਕਦਾ, ਪਰ ਦੁਸ਼ਮਣ ਇਧਰੋਂ ਜ਼ਰੂਰ ਆ ਸਕਦਾ ਸੀ। ਇਸ ਕਰਕੇ ਔਰੰਗਜ਼ੇਬ ਨੂੰ ਸਮਝਾ ਰਿਹਾ ਸੀ ਕਿ ਤੂੰ ਤਾਨੇ ਸ਼ਾਹ ਨਾਲ ਵਿਗਾੜ ਨਾ ਕਰੀ, ਕਿਉਂਕਿ ਉਧਰ ਦੀ ਫੌਜ ਨੂੰ ਉਧਰ ਹੀ ਰੋਕ ਕੇ ਰੱਖਦਾ, ਤੂੰ ਇਧਰ ਦਾ ਖਿਆਲ ਰੱਖੀ।
ਤੋ ਨਾ ਮੂਰਖ ਨੇ ਮਨ ਮਾਨੇ,
ਮਹਾਰਾਜ ਔਰੰਗਜ਼ੇਬ ਨੇ ਸ਼ਾਹਜਹਾਨ ਦੀਆਂ ਇਹ ਗੱਲਾਂ ਨੂੰ ਕੁਝ ਨਹੀਂ ਸਮਝਿਆ, ਉਹਨੇ ਮੂਰਖ ਨੇ ਕੋਈ ਗੱਲ ਨਹੀਂ ਸਮਝੀ।
ਪਦਰ ਕੇ ਉਲਟੇ ਸਭ ਠਾਨੇ,
ਉਹਦੇ ਪਿਓ ਨੇ ਜੋ ਜੋ ਗੱਲਾਂ ਕਹੀਆਂ ਉਹਨੇ ਸਾਰੀਆਂ ਹੀ ਉਹੀ ਕੀਤੀਆਂ, ਜਿਨ੍ਹਾਂ ਗੱਲਾਂ ਤੋਂ ਰੋਕਿਆ ਉਹਨੇ ਉਹੀ ਕੰਮ ਕੀਤਾ।
ਉਤੇ ਰਜਿਤ ਪਣ ਸੋ ਦਰਮਹਾ, ਸਭ ਤੇ ਸਾਥ ਦੇਣ ਲੱਗਤਾ।
ਮਹਾਰਾਜ ਉਹਨੇ ਪਹਿਲਾਂ ਇਹ ਕੰਮ ਕੀਤਾ ਹੈ ਕਿ ਜਿਹੜੇ ਉਹਦੇ ਸਿਪਾਹੀਆਂ ਨੂੰ 100 ਰੁਪਇਆ ਮਹੀਨਾ ਦਿੱਤਾ ਜਾਂਦਾ ਸੀ, ਉਹ 100 ਰੁਪਇਆ ਘਟਾ ਕੇ ਉਹਨੇ 60 ਰੁਪਇਏ ਕਰ ਦਿੱਤੇ, ਸਿੱਧੇ 40 ਰੁਪਇਏ ਘਟਾ ਦਿੱਤੇ।
ਹਿੰਦੂ ਧਰਮ ਬੋ ਨਰਨ ਵਿਗਾਰਾ,
ਫਿਰ ਉਹਨੇ ਹਿੰਦੂ ਧਰਮ ਦਾ ਵੀ ਵਿਗਾੜ ਕੀਤਾ, ਬਹੁਤੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ।
ਮੂਰਖ ਨੇ ਕੁਛ ਨਾ ਵਿਚਾਰਾ,
ਮੂਰਖ ਨੇ ਕੁਝ ਵਿਚਾਰ ਨਹੀਂ ਕੀਤੀ, ਨੁਰੰਗੇ ਨੇ ਮੈਂ ਕੀ ਕਰ ਰਿਹਾ।
ਸਤਗੁਰ ਕਾਰਨ ਤੇ ਪਛਤਾਤੇ, ਪਰ ਮੈਂ ਨਾ ਸੁਭਤਿਓ ਕਿਸ ਰਾਤੇ।
ਮਹਾਰਾਜ ਫਿਰ ਨੌਵੇਂ ਪਾਤਸ਼ਾਹ ਨੂੰ ਇਹਨੇ ਸ਼ਹੀਦ ਕੀਤਾ, ਜਿਸ ਦਿਨ ਸ਼ਹੀਦ ਕੀਤਾ ਉਸ ਰਾਤ ਤੋਂ ਬਾਅਦ ਮੁੜ ਕੇ ਦੂਜੀ ਰਾਤ ਦਿੱਲੀ ਨਗਰ ਦੇ ਵਿਚ ਨਹੀਂ ਸੁੱਤਾ।
ਇਕ ਪੀਰ ਇਕ ਦਿਨ ਚੱਲ ਆਯੋ, ਉਤਰਿਓ ਵੈਰ ਤਾਏ ਸੁਣ ਪਾਯੋ।
ਮਹਾਰਾਜ ਇਕ ਦਿਨ ਦਾ ਬਚਨ ਸੀ ਕਿ ਇਕ ਕੋਈ ਮੁਸਲਮਾਨ ਪੀਰ ਆਇਆ ਦਿੱਲੀ ਵਿਚ, ਉਹ ਦਿੱਲੀ ਚ ਬਾਹਰ ਬਾਗ ਦੇ ਵਿਚ ਉਤਰਿਆ ਹੋਇਆ ਤੇ ਔਰੰਗਜ਼ੇਬ ਨੇ ਸੁਣਿਆ ਕਿ ਉਹਦਾ ਸ਼ਰਧਾਲੂ ਸੀ ਪੀਰ ਦਾ ਔਰੰਗਜ਼ੇਬ ਨੇ ਸੁਣਿਆ ਕਿ ਸਾਡੇ ਮੁਸਲਮਾਨ ਧਰਮ ਦੇ ਵਿਚ ਇਕ ਮਹਾਨ ਪੀਰ ਹੈ ਉਹ ਚੱਲ ਕੇ ਆਇਆ ਹੈ
ਨੁਰੰਗਾ ਗਏ
ਮਹਾਰਾਜ ਉਸ ਪੀਰ ਨੂੰ ਮਿਲਣ ਵਾਸਤੇ ਨੁਰੰਗਾ ਉਹਦੇ ਕੋਲ ਗਿਆ
ਇਕ ਰਕੇਬ ਮੋਰਨ ਭਰ ਲਿਓ
ਇਕ ਥਾਲ ਇਹਨੇ ਮੋਹਰਾਂ ਦੀ ਭਰ ਲਈ ਉਸ ਪੀਰ ਨੂੰ ਭੇਟਾ ਕਰਨ ਵਾਸਤੇ
ਇਹ ਵਿਖੇ ਜਵਾਹਰ ਪਾਏ
ਦੂਸਰੀ ਥਾਲੀ ਦੇ ਵਿਚ ਇਹਨੇ ਜਵਾਹਰਾਤ ਪਾ ਲਏ
ਪੀਰ ਅਗਾਰੀ ਧਰੇ ਬਣਾਏ
ਏਦਾਂ ਦੋ ਥਾਲਾ ਇਕ ਚ ਮੋਹਰਾਂ ਪਾ ਲਈਆਂ ਤੇ ਇਕ ਦੇ ਵਿਚ ਜਵਾਹਰਾਤ ਪਾ ਲਏ ਉਹ ਲਿਆ ਕੇ ਪੀਰ ਦੇ ਪੈਰਾਂ ਵਿਚ ਰੱਖ ਕੇ ਇਹਨੇ ਮੱਥਾ ਟੇਕਿਆ
ਘਰ ਸਲਾਮ ਬੈਠਿਓ ਤਿਸ ਪਾਸ
ਸਲਾਮ ਕਰਕੇ ਉਸ ਪੀਰ ਨੂੰ ਉਸ ਪੀਰ ਦੇ ਕੋਲ ਬੈਠ ਗਿਆ
ਬਤਾਵਨੇ ਆਪਣੋ ਤਰਾਸ
ਔਰੰਗਜ਼ੇਬ ਨੇ ਉਸ ਪੀਰ ਨੂੰ ਆਪਣਾ ਡਰ ਦੱਸਿਆ ਜਿਹੜਾ ਇਹਨੂੰ ਡਰ ਲੱਗਦਾ ਸੀ ਰਾਤ ਨੂੰ ਦਿੱਲੀ ਚ ਰਹਿੰਦਿਆਂ ਜੋ ਪਹਿਲੀ ਰਾਤ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਬਾਅਦ ਇਹਨੇ ਬਤੀਤ ਕੀਤੀ ਸੀ ਦਿੱਲੀ ਚ ਜੋ ਇਹਦੇ ਨਾਲ ਬੀਤੀ ਸੀ ਕਿਵੇਂ ਪਲੰਘਾ ਮੁੱਧਾ ਵੱਜਾ ਸੀ ਉਹ ਸਾਰਾ ਡਰ ਇਹਨੇ ਆਪਣਾ ਪੀਰ ਨੂੰ ਦੱਸਿਆ
ਇਸ ਮੈਂ ਅੰਤਰ ਜਾਏ ਨਾ ਸੋਇਓ
ਮੁੜ ਕੇ ਰਾਤ ਨੂੰ ਕੋਈ ਦੂਜੀ ਰਾਤ ਇਹਨੇ ਦਿੱਲੀ ਵਿਚ ਆਪਣੇ ਕਿਲੇ ਚ ਆਰਾਮ ਨਹੀਂ ਕੀਤਾ
ਤੁਮ ਬਿਨ ਅਪਰ ਨਾ ਪਾਸ ਬਗੋਇਓ
ਪੀਰ ਨੂੰ ਆ ਕੇ ਕਹਿਣ ਲੱਗਾ ਪੀਰ ਜੀ ਤੁਹਾਡੇ ਤੋਂ ਬਿਨਾਂ ਇਹ ਮੈਂ ਗੱਲ ਕਿਸੇ ਦੂਜੇ ਅੱਗੇ ਕੀਤੀ ਵੀ ਨਹੀਂ ਆਪਣਾ ਇਹ ਦੁੱਖ ਪੀਰ ਜੀ ਸਿਰਫ ਤੁਹਾਨੂੰ ਦੱਸ ਰਿਹਾ ਹਾਂ
ਇਸ ਤੋਂ ਹੋਏ ਉਪਚਾਰ ਕੇ ਨਾਏ ਜਿਸ ਤੇ ਬਸਨ ਬਣੇ ਪੁਰ ਮਾਏ
ਪੀਰ ਜੀ ਦੱਸੋ ਵੀ ਇਹਦਾ ਕੋਈ ਉਪਚਾਰ ਹੋਵੇਗਾ ਜਾਂ ਨਹੀਂ ਮੈਂ ਆਪਣੇ ਦਿੱਲੀ ਸ਼ਹਿਰ ਚ ਮੁੜ ਕੇ ਵੱਸ ਸਕਦਾ ਜਾਂ ਨਹੀਂ ਵੱਸ ਸਕਦਾ ਮੈਂ ਰਾਤ ਮੁੜ ਕੇ ਰਹਿ ਨਹੀਂ ਸਕਿਆ ਦਿੱਲੀ ਵਿਚ ਉਸ ਰਾਤ ਤੋਂ ਬਾਅਦ ਬਾਹਰ ਹੀ ਆ ਤੇ ਤੁਸੀਂ ਕੋਈ ਉਪਚਾਰ ਦੱਸੋ ਉਪਾਅ ਦੱਸੋ ਜਿਹਦੇ ਨਾਲ ਮੈਂ ਦਿੱਲੀ ਚ ਰਹਿ ਸਕਾਂ ਆਪਣੇ ਘਰ ਵਿਚ ਮਹਿਲ ਚ ਰਹਿ ਸਕਾਂ
ਤੁਮ ਤੇ ਸਿਆਣੋ ਅਪਰ ਨਾ ਕੋਈ
ਪੀਰ ਜੀ ਤੁਹਾਡੇ ਤੋਂ ਸਿਆਣਾ ਸਾਡੇ ਇਸਲਾਮ ਧਰਮ ਚ ਦੂਜਾ ਕੋਈ ਨਹੀਂ
ਜਥਾ ਜੋਗ ਪਾਖੋ ਜਿਮ
ਹੋਏ ਤੁਸੀਂ ਕਹਿੰਦੇ ਉਸੇ ਤਰ੍ਹਾਂ ਹੁੰਦਾ ਹੈ
ਸੰਤ ਪੀਰ ਨੇ ਭਲੋ ਵਿਚਾਰਾ
ਸੁਣ ਕੇ ਔਰੰਗਜ਼ੇਬ ਦੀ ਫਰਿਆਦ ਪੀਰ ਨੇ ਫਿਰ ਵਿਚਾਰ ਕੀਤੀ
ਚੇਤਰ ਮੂੰਦ ਕੋਤਕ ਪਿਕ ਸਾਰਾ
ਅੱਖਾਂ ਬੰਦ ਕੀਤੀਆਂ ਤੇ ਵੇਖਣ ਲੱਗਾ ਵੀ ਕਿਹੜੀ ਚੀਜ਼ ਹੈ ਜਿਹੜੀ ਔਰੰਗਜ਼ੇਬ ਨੂੰ ਡਰਾ ਰਹੀ ਹੈ ਔਰੰਗਜ਼ੇਬ ਨੂੰ ਡਰਾਵਾ ਦੇ ਰਹੀ ਹੈ ਉਹ ਪੀਰ ਅੱਖਾਂ ਬੰਦ ਕਰਕੇ ਵੇਖਣ ਲੱਗਾ
ਮਤੀ ਦਾਸ ਜਿਨ ਬਿਗਨ ਪਸਾਰਾ ਕੁਨ ਨਿਜ ਅਜ਼ਮਤ ਓ ਜਿਨਿਆਰਾ
ਇਹਨੇ ਵੇਖਿਆ ਕਿ ਦੀਵਾਨ ਭਾਈ ਮਤੀ ਦਾਸ ਨੇ ਜਿਨ੍ਹਾਂ ਨੇ ਇਹਦਾ ਪਲੰਘਾ ਚੁੱਕ ਕੇ ਮੂਧਾ ਮਾਰ ਦਿੱਤਾ ਸੀ ਫਿਰ ਪੀਰ ਨੇ ਆਪਣੀ ਅਜ਼ਮਤ ਦਾ ਜ਼ੋਰ ਵੀ ਲਾ ਕੇ ਵੇਖਿਆ ਵੀ ਸ਼ਾਇਦ ਮੈਂ ਦੀਵਾਨ ਮਤੀ ਦਾਸ ਜੀ ਨੂੰ ਔਰੰਗਜ਼ੇਬ ਦੇ ਕੋਲੋਂ ਦੂਰ ਕਰ ਸਕਾਂ ਪਰ ਕਹਿੰਦੇ ਉਹਦੀ ਅਜ਼ਮਤ ਦਾ ਜ਼ੋਰ ਭਾਈ ਮਤੀ ਦਾਸ ਦੇ ਸਾਹਮਣੇ ਕੁਝ ਵੀ ਨਹੀਂ ਸੀ ਪੀਰ ਦੀ ਕਰਾਮਾਤ ਨਹੀਂ ਚੱਲ ਸਕੀ ਕਿਉਂਕਿ ਇੱਕ ਸ਼ਹੀਦ ਵਿਚ ਜਿੰਨੀ ਤਾਕਤ ਹੁੰਦੀ ਹੈ ਮਹਾਂਪੁਰਖ ਵਿਦਵਾਨ ਕਹਿੰਦੇ ਓਨੀ ਤਾਕਤ ਪਰਮਾਤਮਾ ਵਿਚ ਵੀ ਹੈ ਜਿੰਨੀ ਪਰਮਾਤਮਾ ਵਿਚ ਤਾਕਤ ਆ ਓਨੀ ਤਾਕਤ ਦਾ ਮਾਲਕ ਇਕ ਸ਼ਹੀਦ ਹੁੰਦਾ ਜਾਂ ਇਸ ਤਰ੍ਹਾਂ ਕਹਿ ਲਈਏ ਗੁਰਬਾਣੀ ਦਾ ਪਾਵਨ ਬਚਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਰੂਪ ਹੀ ਹੁੰਦੇ ਨੇ ਤੇ ਉਹਦੇ ਸਾਹਮਣੇ ਇਹ ਪੀਰ ਕੀ ਸੀ ਭਾਈ ਮਤੀ ਦਾਸ ਜੀ ਦੇ ਸਾਹਮਣੇ ਕਹਿੰਦੇ ਕੋਈ ਅਜਮਤ ਇਹਦਾ ਜ਼ੋਰ ਨਹੀਂ ਚੱਲ ਸਕਿਆ
ਸੰਗ ਨੁਰੰਗੇ ਸਕਲ ਬਤਾਏ ਇਸ ਤੋਂ ਅਬ ਕਿਛੁ ਹੈ ਨਾ ਉਪਾਏ
ਇਹਨੇ ਔਰੰਗਜ਼ੇਬ ਨੂੰ ਸਮਝਾਇਆ ਪੀਰ ਨੇ ਆਖਿਆ ਔਰੰਗਜ਼ੇਬ ਇਹਦਾ ਹੁਣ ਹੋਰ ਕੋਈ ਉਪਾਅ ਨਹੀਂ ਹੈ ਤੂੰ ਰਾਤ ਦਿੱਲੀ ਵਿਚ ਸਾਰੀ ਜ਼ਿੰਦਗੀ ਨਹੀਂ ਸੌ ਸਕਦਾ ਸਾਰੀ ਜ਼ਿੰਦਗੀ ਇੱਥੇ ਰਾਤ ਨਹੀਂ ਤੂੰ ਰਹਿ ਸਕਦਾ ਦਿੱਲੀ ਸ਼ਹਿਰ ਦੇ ਵਿਚ ਇਹਦਾ ਕੋਈ ਉਪਾਅ ਨਹੀਂ ਹੈ
ਭਲੇ ਹਿਤਰੇ ਉਹ ਵਿਚਾਰ
ਮੈਂ ਤੇਰੇ ਭਲੇ ਵਾਸਤੇ ਇੱਕ ਗੱਲ ਵਿਚਾਰਦਾ ਹਾਂ
ਬਹੁਤ ਨਾ ਕਿਸ ਪ੍ਰਕਾਰ ਉਪਚਾਰ
ਹੋਰ ਕੋਈ ਉਪਚਾਰ ਨਹੀਂ ਹੈ
ਬਾਦੇ ਅਪਰਾਧ ਕਮਾਵਨ ਕੀਨ ਜਿਸ ਤੇ ਪੂਰੀ ਬਤਨ ਤੇ ਹੀਨ
ਬੜਾ ਵੱਡਾ ਅਪਰਾਧ ਕਮਾਇਆ ਜਿਸ ਕਰਕੇ ਤੂੰ ਨਗਰ ਵਿਚ ਰਹਿਣ ਤੋਂ ਹੀਣਾ ਹੋ ਚੁੱਕਾ ਹੈ
ਇਥਾ ਰਹੇ ਨਾ ਤੋ ਰਹਿ ਆਵੇ
ਇਸ ਜਗ੍ਹਾ ਤੇ ਰਹਿਣਾ ਤੇਰੇ ਕੋਲ ਹੋ ਨਹੀਂ ਸਕਦਾ
ਤੈ ਵੈਰ ਸਰਬ ਲਖ ਪਾਵੇ
ਤੂੰ ਦਿੱਲੀ ਚੋਂ ਬਾਹਰ ਸੋਨਾ ਸਾਰੇ ਦਿੱਲੀ ਵਾਲੇ ਜਾਣ ਗਏ ਨੇ ਸਾਰੇ ਸ਼ਹਿਰ ਨੂੰ ਇਸ ਗੱਲ ਦਾ ਪਤਾ ਹੈ ਕਿ ਤੂੰ ਸ਼ਹਿਰ ਤੋਂ ਬਾਹਰ ਸੌਂਦਾ ਹੈ।
ਮੈਂ ਨਿਸਾ ਬਸਨ ਹੋਏ ਨਾਈ,
ਨਗਰ ਵਿੱਚ ਤੂੰ ਰਾਤ ਬਤੀਤ ਨਹੀਂ ਕਰ ਸਕਦਾ।
ਅਜੋ ਕਰੇ ਸਭ ਆਪਸ ਮਾਈ,
ਲੋਕ ਸਾਰੇ ਤੇਰੀ ਨਿੰਦਾ ਕਰਨਗੇ। ਇਹ ਬਾਦਸ਼ਾਹ ਆਪਣੇ ਘਰ ਨਹੀਂ ਸੌ ਸਕਦਾ, ਬਾਹਰ ਸੋਏਗਾ ਕੋਈ ਵੀ ਹਮਲਾ ਕਰ ਦੇਵੇ। ਬਾਦਸ਼ਾਹ ਤੂੰ ਜਦੋਂ ਤੇਰੇ ਕੋਲ ਕੋਈ ਕਿਲਾ ਹੀ ਨਹੀਂ ਹੋਵੇਗਾ, ਕੋਈ ਵੀ ਦੁਸ਼ਮਣ ਹਮਲਾ ਕਰ ਸਕਦਾ ਹੈ।
ਯਾ ਤੇ ਕਰਮ ਹਮ ਕਿਤ
ਓਰ, ਇਸ ਕਰਕੇ ਬਾਦਸ਼ਾਹ ਤੂੰ ਕਿਤੇ ਮੁਹਿੰਮ ਲੈ ਕੇ ਫੌਜ ਲੈ ਕੇ ਚਲਾ ਜਾ।
ਇਹ ਗਮਨੋ ਲਸ਼ਕਰ ਕੋ
ਜ਼ੋਰ, ਆਪਣਾ ਲਸ਼ਕਰ ਨਾਲ ਲੈ ਕੇ ਚਲਾ ਜਾ।
ਸੰਮਤ ਕਿਤ ਬੀਤ ਤੈ ਜੈ,
ਜਦੋਂ ਤੂੰ ਬਾਹਰ ਹੀ ਰਹੇਗਾ ਕਿਤੇ ਲੰਮਾ ਸਮਾਂ ਬੀਤ ਜਾਏਗਾ।
ਬਾਤ ਪੁਰਾਤਨ ਤਬ ਪਰ ਜੈ,
ਗੱਲ ਪੁਰਾਣੀ ਹੋ ਜਾਏਗੀ। ਅੱਜ ਤਾਂ ਲੋਕ ਨਿੰਦਾ ਕਰ ਰਹੇ ਨੇ ਤੇਰੀ, ਫਿਰ ਇਹ ਗੱਲ ਪੁਰਾਣੀ ਹੋ ਜਾਏਗੀ, ਤੇ ਜਦੋਂ ਪੁਰਾਣੀ ਹੋ ਜਾਂਦੀ ਹੈ ਗੱਲ ਤੇ ਲੋਕ ਭੁੱਲ ਜਾਂਦੇ ਨੇ।
ਸੰਤ ਪੀਰ ਤੇ ਭਇਓ ਨਿਰਾਸ,
ਇਹ ਸੁਣ ਕੇ ਪੀਰ ਤੋਂ ਔਰੰਗਜ਼ੇਬ ਬੜਾ ਨਿਰਾਸ਼ ਹੋਇਆ।
ਮਿਟ ਗਈ ਪੂਰੀ ਬਾਤ ਕੀ ਆਸ,
ਹੁਣ ਦਿੱਲੀ ਚ ਵਸਣ ਦੀ ਇਹਦੀ ਪੂਰੀ ਆਸ ਮਿਟੀ ਗਈ, ਮਨ ਚੋਂ ਖਤਮ ਹੋ ਗਈ।
ਹੱਥੋਂ ਜਾਏ ਅਬ ਤਾਨੇ ਸ਼ਾਹ,
ਇਹਨੇ ਸੋਚਿਆ ਵੀ ਹੁਣ ਮੁਹਿੰਮ ਕਰਕੇ ਤਾਨੇ ਸ਼ਾਹ ਨੂੰ ਜਾ ਕੇ ਮਾਰਾਂ।
ਚਿਤ ਹੀ ਮੈਂ ਕੋ ਕਰੋ ਨਿਮਾਰ,
ਉਧਰ ਹੀ ਜਾ ਕੇ ਮੈਂ ਆਪਣੀ ਉਮਰ ਬਤੀਤ ਕਰਾਂ।
ਹਿਮ ਨਿਸ਼ਚੇ ਕਰ ਸਭ ਵਿਦ ਤਿਆਰੇ,
ਨਿਸ਼ਚਾ ਕਰਕੇ ਨੇ ਤਿਆਰੀ ਕਰ ਲਈ।
ਕਰੀ ਹਕਾਰ ਸੈਨਾ ਸਾਰੇ,
ਸਾਰੀਆਂ ਫੌਜਾਂ ਸਾਧ ਲਈਆਂ ਔਰੰਗਜ਼ੇਬ ਨੇ ਚੱਲਣ ਲਈ।
ਤੋਪ ਰਹਿ ਕਲੇ ਆਦਿਕ ਹਨੇਰੇ,
ਤੋਪਾਂ ਰਹਿ ਕਲੇ ਜਮੂਰ, ਜਿੰਨਾ ਕੁਝ ਸੀ ਸਭ ਕੁਝ ਨਾਲ ਲੈ ਲਿਆ।
ਕਰ ਚੱਲ ਚਾਲਿਓ ਤਿਸ ਬੇਰੇ,
ਇਹਨੇ ਦਿੱਲੀ ਤੋਂ ਤਾਨੇ ਸ਼ਾਹ ਤੇ ਹਮਲਾ ਕਰਨ ਲਈ ਗੋਲਕੁੰਡਾ ਰਿਆਸਤ ਵੱਲ ਹਮਲਾ ਕਰਕੇ ਬੋਲ ਕੇ ਚੱਲ ਪਿਆ। ਮੁੜ ਕੇ ਦਿੱਲੀ ਵਿਚ ਰਾਤ ਨਹੀਂ ਰਹਿ ਸਕਿਆ। ਆਉਂਦਾ ਰਿਹਾ ਦਿੱਲੀ, ਪਰ ਰਾਤ ਦਿੱਲੀ ਸ਼ਹਿਰ ਦੇ ਵਿਚ ਨਹੀਂ ਸੀ ਕੱਟਦਾ, ਬਾਹਰ ਹੀ ਰਹਿੰਦਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨੇ ਕਰਕੇ ਨੂੰ ਇਹ ਪਾਪ ਦੀ ਸਜ਼ਾ ਮਿਲੀ ਹੈ। ਬੜੀ ਵੱਡੀ ਸਜ਼ਾ ਹੁੰਦੀ ਇੱਕ ਬਾਦਸ਼ਾਹ ਵਾਸਤੇ, ਉਹ ਆਪਣੀ ਰਾਜਧਾਨੀ ਵਿਚ ਰਾਤ ਵੀ ਨਾ ਕੱਟ ਸਕੇ। ਇਹ ਸਾਰਾ ਪ੍ਰਸੰਗ ਦਿੱਲੀ ਦੇ ਸਿੱਖਾਂ ਨੇ ਗੁਰੂ ਕਲਗੀਧਰ ਜੀ ਨੂੰ ਸੁਣਾਇਆ। ਮਹਾਰਾਜ ਜੀ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ